ਪਿਛਲੇ 2 ਦਿਨਾਂ ਤੋਂ ਸਪੈਸ਼ਲੀ ਇਸ ਚੀਜ਼ ਨੇ ਬਹੁਤ ਜ਼ਿਆਦਾ ਸੁਰਖੀਆਂ ਬਟੋਰੀਆਂ ਨੇ ਕਿ ਜਿਹੜੀ ਡਿਪੋਰਟੇਸ਼ਨ ਵਾਲੀ ਫਲਾਈਟ ਅਮਰੀਕਾ ਵਾਲੇ ਪਾਸਿਓਂ ਜਿਹੜਾ ਅਮਰੀਕਾ ਦੀ ਫੌਜ ਦਾ ਜਹਾਜ਼ ਸੀ ਉਹਨੂੰ ਲੈ ਕੇ ਹੁਣ ਕਾਫੀ ਸੁਰਖੀਆਂ ਬਣੀਆਂ ਹੋਈਆਂ ਨੇ। ਉਹਦੇ ਵਿੱਚ ਕਿੰਨੇ ਵਿਅਕਤੀ ਸਵਾਰ ਸੀ, ਕਿਹੜੇ ਕਿਹੜੇ ਸੂਬੇ ਤੋਂ ਸੀ, ਕਿ ਉਹਨਾਂ ਦੇ ਉੱਪਰ ਹੁਣ ਕੇਸ ਚੱਲਣੇ ਨੇ ਤੇ ਕੀ ਉਹਨਾਂ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ।
ਵਿਜੇ ਜੀ, ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਇਨਸਾਨ ਆ ਔਰ ਆਪਣੇ ਅੰਦਰ ਇੱਕ ਦਿਲ ਧੜਕਦਾ
ਜੀ,
ਔਰ ਆਪਣਾ ਬੱਚਾ, ਆਪਣਾ ਪਰਿਵਾਰਕ ਜੀ, ਆਪਣਾ ਕੋਈ ਆਂਢੀ ਗੁਆਂਢੀ ਜੇ ਕੋਈ ਗਲਤੀ ਵੀ ਕਰ ਲਵੇ ਤਾਂ ਵੀ ਸਾਡਾ ਮਨ ਉਹਦੇ ਕੰਨੀ ਨੂੰ ਡੋਲਦਾ ਹੈ। ਇਸ ਲਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਡਿਪੋਰਟ ਕੀਤੇ ਨੇ ਉਹ ਕਾਨੂੰਨੀ ਤੌਰ ਤੇ ਗਲਤ ਗਏ ਸੀ, ਪਰ ਉਹਨਾਂ ਨੂੰ ਡਿਪੋਰਟ ਕਰਨ ਤੇ ਅਸੀਂ ਨਾ ਕੱਲ ਸਵਾਲ ਖੜੇ ਕਰ ਰਹੇ ਸੀ ਨਾ ਅੱਜ ਸਵਾਲ ਖੜੇ ਕਰ ਰਹੇ ਹਾਂ। ਅਸੀਂ ਸਵਾਲ ਖੜਾ ਕਰ ਰਹੇ ਹਾਂ ਉਹਨਾਂ ਨਾਲ ਵਤੀਰੇ ਦਾ
ਜੀ,
ਔਰ ਇਸ ਵਤੀਰੇ ਦੇ ਮਾਮਲੇ ਚ ਮੈਂ 104 ਦੇ 4 ਭਾਰਤੀਆਂ ਦੇ ਹਵਾਲੇ ਨਾਲ ਕੱਲ ਵੀ ਗੱਲ ਕਰ ਰਿਹਾ ਸੀ, ਅੱਜ ਵੀ ਗੱਲ ਕਰ ਰਿਹਾ, ਤੇ ਜਿਹਦੇ ਵਿੱਚੋਂ ਪੰਜਾਬ ਦੇ ਵੀ 30 ਸ਼ਾਮਿਲ ਨੇ
ਜੀ।
ਸੋ ਇਸ ਲਈ ਉਸ ਸਮੁੱਚੇ ਵਰਤਾਰੇ ਨੂੰ ਧਿਆਨ ਚ ਰੱਖਦਿਆਂ ਹੋਇਆਂ ਦਰਸ਼ਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਸ ਭਾਵਨਾਵਾਂ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨਾਲ ਵਤੀਰਾ ਸਹੀ ਨਹੀਂ ਹੋਇਆ। ਇਹ ਨਹੀਂ ਕਿਸੇ ਨੇ ਵੀ ਵਿਰੋਧ ਕੀਤਾ ਕਿ ਡਿਪੋਰਟ ਕਿਉਂ ਕੀਤੇ, ਡਿਪੋਰਟ ਕਰਨ ਤੇ ਸਵਾਲ ਨਹੀਂ ਹੈ, ਡਿਪੋਰਟ ਪਹਿਲੀ ਵਾਰ ਨਹੀਂ ਹੋਏ ਜਾਂ ਪਹਿਲੀ ਆਖਰੀ ਵਾਰ ਨਹੀਂ ਹੋਏ, ਡਿਪੋਰਟ ਪਹਿਲਾਂ ਵੀ ਹੁੰਦੇ ਰਹੇ ਨੇ, ਹੋਰਨਾਂ ਮੁਲਕਾਂ ਤੋਂ ਵੀ ਹੁੰਦੇ ਰਹੇ ਨੇ, ਔਰ 15,000 ਤੋਂ ਵੱਧ ਡਿਪੋਰਟ ਤਾਂ ਪਿਛਲੇ 10-15 ਸਾਲਾਂ ਚ ਇਕੱਲੇ ਅਮਰੀਕਾ ਤੋਂ ਹੀ ਹੋਏ ਨੇ
ਜੀ।
ਪਰ ਅੱਜ ਤੱਕ ਕਦੇ ਏਦਾਂ ਚਰਚਾ ਹੋਈ? ਇਹ ਚਰਚਾ ਦਾ ਕਾਰਨ ਹੀ ਇਹੀ ਹੈ ਕਿ ਅਮਰੀਕਾ ਵੱਲੋਂ ਗੈਰ ਮਨੁੱਖੀ ਵਰਤਾਰਾ ਅਪਣਾਇਆ ਗਿਆ ਇਸ ਵਾਰ, ਇਸ ਪਹਿਲੂ ਤੇ ਚਰਚਾ। ਹੁਣ ਇਹ ਤੋਂ ਅਗਲਾ ਪੜਾ, ਭਾਰਤ ਆ ਗਏ ਉਹ
ਜੀ,
104 ਉਤਰੇ ਨੇ ਭਾਰਤ, ਜਿਹਦੇ ਵਿੱਚੋਂ ਆਪਾਂ ਸੂਬਿਆਂ ਦੇ ਵੱਲ ਨਾਲ ਕੱਲ ਵੀ ਗੱਲ ਕਰਤੀ ਸੀ, ਸਭ ਤੋਂ ਵੱਧ ਉਸ ਦੇ ਵਿੱਚ ਗੁਜਰਾਤ ਤੋਂ ਸੀ 33
ਜੀ,
ਫਿਰ ਉਸੇ ਤਰ੍ਹਾਂ ਉਸੇ ਗੁਜਰਾਤ ਜਿੰਨੇ ਹੀ 33 ਸਾਡੇ ਗੁਆਂਢੀ ਸੂਬੇ, ਸਾਡੇ ਆਪਣੇ ਹੀ ਛੋਟੇ ਭਰਾ ਹਰਿਆਣੇ ਦੇ ਬੱਚੇ ਸੀਗੇ, ਉਸ ਤੋਂ ਬਾਅਦ 30 ਸਾਡੇ ਪੰਜਾਬ ਦੇ ਸੀ, 2 ਰਾਜਧਾਨੀ ਚੰਡੀਗੜ੍ਹ ਦੇ ਸੀ, ਮਹਾਰਾਸ਼ਟਰ ਦੇ ਸੀ, ਯੂਪੀ ਦੇ ਸੀ
ਜੀ।
ਹੁਣ ਸਵਾਲ ਇੱਥੇ ਖੜਾ ਕਿ ਕੀ ਉੱਥੋਂ ਤਾਂ ਇਹ ਜਾਨ ਖਲਾਸੀ ਕਰਾ ਕੇ ਆ ਗਏ, ਹੈ ਨਾ, ਬੋਝਾ ਖਾਲੀ ਕਰਾ ਕੇ ਵੀ ਆ ਗਏ, ਅਗਲਾ ਭਵਿੱਖ ਵੀ ਧੁੰਦਲਾ ਹੈ, ਪਰ ਇੱਧਰ ਵੀ ਕੀ ਕੇਸ ਚੱਲ ਸਕਦਾ
ਜੀ?
ਮੈਂ ਕੁਝ ਕਾਨੂੰਨੀ ਮਾਹਿਰਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਕੁਝ ਇਹੀਆਂ ਰਿਪੋਰਟਾਂ ਲੱਭਣ ਦੀ ਕੋਸ਼ਿਸ਼ ਕੀਤੀ, ਕੁਝ ਦਿਨ ਭਰ ਅੱਜ ਪੜ੍ਹਿਆ, ਉਹਦੇ ਵਿੱਚੋਂ ਇੱਕ ਨੁਕਤਾ ਜਿਹੜਾ ਮੈਂ ਸਭ ਤੋਂ ਪਹਿਲਾਂ ਛੂਹਣਾ ਚਾਹੁੰਦਾ ਉਹ ਇਹ ਆਇਆ, ਉਹ ਕਹਿੰਦੇ ਵੀ ਕਿ ਜੇਕਰ ਤਾਂ ਇਹ ਭਾਰਤ ਤੋਂ ਜਾਇਜ਼ ਵੀਜ਼ੇ ਦੇ ਰਾਹੀਂ ਕਿਸੇ ਮੁਲਕ ਗਏ ਨੇ,
ਹਾਂਜੀ,
ਤੇ ਫਿਰ ਉਸ ਮੁਲਕ ਤੋਂ ਮਤਲਬ ਕਿ ਡੋਂਕੀ ਦੇ ਤਰੀਕੇ ਰਾਹੀਂ ਅਮਰੀਕਾ ਚ ਦਾਖਲ ਹੋਏ ਨੇ, ਹੈ ਨਾ, ਫਿਰ ਤਾਂ ਇਹ ਅਪਰਾਧ ਸਿਰਫ ਅਮਰੀਕਾ ਦੀ ਧਰਤੀ ਤੇ ਹੈ, ਭਾਰਤ ਦੀ ਧਰਤੀ ਤੇ ਅਪਰਾਧ ਨਹੀਂ ਹੈ। ਤੇ ਇਸ ਲਈ ਉਸ ਅਪਰਾਧ ਦੇ ਨਾਤੇ ਨਾਲ ਇੱਥੇ ਕੋਈ ਕੇਸ ਨਹੀਂ ਬਣਦਾ। ਜੇ ਕੱਲ ਨੂੰ ਇਹ ਕੜੀ ਜੁੜਦੀ ਹੈ ਕਿ ਭਾਰਤ ਦਾ ਏਜੰਟ ਸੀ ਜਿਹਨੇ ਮਨੁੱਖੀ ਤਸਕਰੀ ਦਾ ਕੰਮ ਕੀਤਾ, ਉਹ ਏਜੰਟ ਚਾਹੇ ਇਹ ਬੰਦਾ ਸਾਡਾ ਦੁਬਈ ਬੈਠਾ ਹੋਵੇ, ਚਾਹੇ ਬੰਦਾ ਕੈਨੇਡਾ ਬੈਠਾ ਹੋਵੇ, ਕਨੈਕਸ਼ਨ ਥਰੂ ਪੰਜਾਬ ਦਾ, ਹਰਿਆਣੇ ਦਾ, ਦਿੱਲੀ ਦਾ, ਗੁਜਰਾਤ ਦਾ, ਕਿਤੇ ਦਾ ਵੀ, ਭਾਰਤ ਦਾ ਕਿਸੇ ਵੀ ਸੂਬੇ ਦਾ ਜੇ ਕੋਈ ਏਜੰਟ ਨਿਕਲਦਾ, ਉਹਦੇ ਨਾਲ ਕਨੈਕਸ਼ਨ ਮਨੁੱਖੀ ਤਸਕਰੀ ਵਾਲਾ ਜੁੜ ਗਿਆ, ਫਿਰ 2 ਤਿੰਨਾਂ ਤੇ ਕਾਰਵਾਈ ਹੋਊਗੀ, ਭੇਜਣ ਵਾਲੇ ਤੇ ਵੀ ਜਿਹੜਾ ਗਿਆ ਉਹਦੇ ਪਰ ਵੀ। ਇੱਥੇ ਨੁਕਤਾ ਖੜਾ। ਫਿਰ ਮੈਨੂੰ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਕਿਹੜੇ ਨੁਕਤਿਆਂ ਦੇ ਆਧਾਰ ਤੇ ਕਾਰਵਾਈ ਹੋ ਸਕਦੀ ਹੈ। ਕੁੱਲ ਮਿਲਾ ਕੇ ਜਿਹੜਾ ਮੋਟਾ ਜਿਹਾ ਤਰੀਕਾ ਹੈ ਵਿਜੇ ਜੀ, 4 ਨੇ। ਪਹਿਲਾ ਤਾਂ ਕਿਉਂਕਿ ਆਮ ਤੌਰ ਤੇ ਜਦੋਂ ਬੰਦਾ ਅਜਿਹੇ ਮੁਲਕ ਚ ਜਾਂਦਾ ਕਿ ਜਿੱਥੇ ਉਹਨੇ ਫਿਰ ਮਤਲਬ ਆਪਣੇ ਆਪ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਕੀਤਾ ਹੁੰਦਾ, ਫਿਰ ਏਜੰਟ ਕਈ ਵਾਰੀ ਪੜਾ ਦਿੰਦੇ ਨੇ ਕਿ ਜਾਂਦੇ ਹੀ ਨਾ ਪਹਿਲਾਂ ਪਾਸਪੋਰਟ ਖਤਮ ਕਰ ਦੀ ਆਪਣਾ, ਹੈ ਨਾ, ਆਪਣੀ ਆਈਡੈਂਟੀ ਖਤਮ ਕਰ ਦੀ। ਮਤਲਬ ਕਈ ਮੁਲਕਾਂ ਨੇ ਤਾਂ ਇਸ ਲਈ ਆਪਣੇ ਰਾਹ ਚ ਸਟੋਪ ਖਤਮ ਕਰਤਾ ਸੀ ਕਿ ਉੱਥੇ ਬਾਥਰੂਮ ਚ ਫਾੜ ਕੇ ਆਪਣਾ ਸਾਰਾ ਕੁਝ ਸਿੱਟ ਕੇ ਬਾਹਰ ਆ ਕੇ ਗ੍ਰਿਫਤਾਰੀਆਂ ਦੇ ਦਿੰਦੇ ਸੀ ਬੰਦੇ ਆਪਣੇ। ਸੋ ਇਸ ਤਰੀਕੇ ਨਾਲ ਕਿ ਜੇ ਉਹਨੇ ਭਾਰਤੀ ਪਾਸਪੋਰਟ ਨਸ਼ਟ ਕੀਤਾ ਹੋਇਆ
ਜੀ,
ਤੇ ਫਿਰ ਉਹਦੇ ਤੇ ਭਾਰਤ ਚ ਕਾਰਵਾਈ ਹੋ ਸਕਦੀ ਹੈ, ਪਹਿਲਾ ਪਹਿਲੂ। ਦੂਸਰਾ ਪਹਿਲੂ, ਜੇਕਰ ਉਸ ਨੇ ਹਵਾਲੇ ਰਾਹੀਂ ਕੋਈ ਲੈਣ ਦੇਣ ਕੀਤਾ ਹੋਇਆ, ਮਤਲਬ ਉਦਾਹਰਨ ਹੈ, ਹੁਣ ਆਪਾਂ ਕਹਿ ਰਹੇ ਹਾਂ ਕਿ ਹਰਿਆਣੇ ਦਾ ਜੀ 42 ਲੱਖ ਚ ਕਿੱਲਾ ਵੇਚ ਕੇ ਗਿਆ, ਪੰਜਾਬ ਦਾ ਮੁੰਡਾ ਜੀ 2.5 ਏਕੜ ਚੋਂ 2 ਏਕੜ ਵੇਚ ਕੇ ਗਿਆ, ਹੈ ਨਾ, ਹੁਣ ਉਹ ਜ਼ਮੀਨ ਤਾਂ ਉਹਨੇ ਜਾਇਜ਼ ਵੇਚੀ ਹੈ
ਜੀ,
ਪਰ ਏਜੰਟ ਨੇ ਪੈਸੇ ਨਜਾਇਜ਼ ਰੂਪ ਚ ਲਏ ਨੇ, ਏਜੰਟ ਨੇ ਤਾਂ ਨਗਦ ਲੈਣੇ ਆ ਨਾ, ਅਗਲਾ ਕਿਉਂ ਖਾਤੇ ਚ ਦਿਖਾਊਗਾ, ਤੇ ਜੇ ਉਹ ਮਤਲਬ ਬਲੈਕ ਚ ਲੈਣ ਦੇਣ ਹੋਇਆ, ਵਾਈਟ ਵੀ ਕਿਵੇਂ ਬਲੈਕ ਹੋ ਜਾਂਦਾ ਹੈ, ਫਿਰ ਇਹੋ ਜਿਹਾ ਜੇ ਮਾਮਲਾ ਲੈਣ ਦੇਣ ਦਾ ਫੜਿਆ ਗਿਆ, ਇੱਥੇ ਵੀ ਉਹ ਫਸਣਗੇ
ਜੀ।
ਫਿਰ ਤੀਸਰਾ ਇਹਦੇ ਵਿੱਚ ਨੁਕਤਾ ਹੈਗਾ ਕਿ ਜੇਕਰ ਤੁਸੀਂ ਭਾਰਤ ਦੀ ਹੱਦ ਹੀ ਗੈਰ ਕਾਨੂੰਨੀ ਤਰੀਕੇ ਨਾਲ ਪਾਰ ਕੀਤੀ ਹੈ, ਮਤਲਬ ਬਿਨਾਂ ਵੀਜ਼ੇ ਤੋਂ, ਬਿਨਾਂ ਕਿਸੇ ਤੋਂ, ਨੇਪਾਲ ਚਲ ਗਏ, ਵਾਇਆ ਨੇਪਾਲ ਕਿਤੇ ਹੋਰ ਨੂੰ ਲੰਘ ਗਏ, ਜੇ ਇਹੋ ਜਿਹਾ ਕੋਈ ਤਰੀਕਾ ਅਪਣਾਇਆ
ਰਾਈਟ
ਫਿਰ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ। ਤੇ ਚੌਥਾ ਨੁਕਤਾ ਇਹਦੇ ਵਿੱਚ ਹੈਗਾ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਗਏ ਤਾਂ ਗਏ, ਤੁਸੀਂ ਭਾਰਤੀ ਕਰੰਸੀ ਨੂੰ ਵੀ ਗੈਰ ਕਾਨੂੰਨੀ ਤਰੀਕੇ ਨਾਲ ਲੈਣ ਦੇਣ ਕੀਤਾ ਬਾਹਰਲੇ ਮੁਲਕ 'ਚ, ਇੱਥੋਂ ਪੈਸਾ ਵੀ ਲੈ ਕੇ ਗਏ ਉਸ ਤਰ੍ਹਾਂ।
ਜੀ
ਸੋ ਫਿਰ ਉਹ ਇਹ ਚਾਰ ਨੁਕਤਿਆਂ ਦੇ ਰਾਹੀਂ ਕਹਿੰਦੇ ਕਿ ਘੱਟੋ ਘੱਟ 1 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਹ ਤਾਂ ਹੈ ਜੇ ਸੂਬਈ ਸਰਕਾਰ ਜਾਂ ਕੇਂਦਰ ਸਰਕਾਰ, ਉਮੀਦ ਤਾਂ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਹੁਣ ਇਹਨਾਂ 104 ਦੇ ਪ੍ਰਤੀ ਨਰਮਈ ਵਾਲਾ ਵਤੀਰਾ ਅਪਣਾਉਣ, ਇਹਨਾਂ ਨੂੰ ਮੁੜ ਕੇ ਸੈਟਲ ਕਰਨ ਵਾਲਾ, ਕਿਉਂਕਿ ਇਹ ਤਾਂ ਮਤਲਬ ਕਿ ਸ਼ਿਕਾਰ ਹੋ ਕੇ ਆਏ ਨੇ, ਚਾਹੇ ਗਲਤੀ ਆਪਣੀ ਸੀ। ਪਰ ਇਸ ਤੋਂ ਬਿਨਾਂ ਪਰਿਵਾਰਾਂ 'ਚ, ਬੈਂਕਾਂ 'ਚ, ਰਿਸ਼ਤੇਦਾਰੀਆਂ 'ਚ, ਦੋਸਤਾਂ ਮਿੱਤਰਾਂ 'ਚ ਜਿਹੜੇ ਥਾਣੇ ਕਚਹਿਰੀ ਚੱਲਣੇ, ਉਹ ਜੇ ਵੱਖਰਾ, ਕਿਤੋਂ ਫੜੇ ਸੀ, ਕਿਹਦੇ ਮੋੜ ਹੋਣੇ, ਕਿਹਦੇ ਨਹੀਂ ਮੋੜ ਹੋਣੇ, ਕਿਹਨੇ ਸ਼ਿਕਾਇਤ ਕਰਨੀ, ਕਿਹਨੇ ਕੁਰਕ ਕਰਨ ਆ ਜਾਣਾ, ਕੀ ਕੁਛ ਹੋਣਾ, ਇਹ ਇੱਕ ਵੱਖਰਾ ਵਰਤਾਰਾ। ਪਰ ਆ ਚਾਰ ਨੁਕਤਿਆਂ ਨਾਲ ਇਹਨਾਂ ਨੂੰ 1 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਦਾ ਖਤਰਾ ਮੰਡਰਾ ਰਿਹਾ।
ਅੱਛਾ ਦੀਪਕ ਜੀ, ਦੱਸਿਓ ਜਿਹੜੇ ਡਿਪੋਰਟ ਭਾਰਤੀ ਕੈਨੇਡਾ ਇੰਗਲੈਂਡ ਸਣੇ, ਹੁਣ ਇਹ ਹੁਣ 20 ਮੁਲਕਾਂ ਦੇ ਵਿੱਚ ਨਹੀਂ ਜਾ ਸਕਣਗੇ, ਸੁਣਿਆ ਦੇ ਰਾਹ ਕਿਹੜੀਆਂ ਕਿਹੜੀਆਂ ਕੰਟਰੀਜ਼ ਦੇ ਰਾਹ ਵੀ ਬੰਦ ਹੋ ਗਏ ਨੇ?
ਬਿਲਕੁਲ ਜੀ, ਜਿੰਨਾ ਕੁ ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੈਂ ਇਮੀਗ੍ਰੇਸ਼ਨ ਦਾ ਜਾਂ ਇਸ ਵਿਸ਼ੇ ਦਾ ਮਾਹਰ ਤਾਂ ਨਹੀਂ ਹਾਂ, ਪਰ ਮੈਂ ਵੱਖੋ ਵੱਖ ਰਿਪੋਰਟਾਂ ਦੇ ਹਵਾਲੇ ਨਾਲ ਇਹ ਗੱਲ ਕਰ ਰਿਹਾ
ਜੀ।
ਸੋ ਇਸ ਵਿਸ਼ੇ ਦੇ ਹਵਾਲੇ ਨਾਲ ਜਦੋਂ ਮੈਂ ਪੜ੍ਹ ਰਿਹਾ ਸੀਗਾ ਤਾਂ ਮੇਰੇ ਕੋਲ ਇਹ ਜਾਣਕਾਰੀ ਮਿਲੀ ਕਿ ਅਮਰੀਕਾ ਨੇ ਜਿਵੇਂ ਇਹਨਾਂ ਨੂੰ ਡਿਪੋਰਟ ਕਰਕੇ ਭੇਜਿਆ, ਤੇ ਉਸ ਆਧਾਰ ਦੇ ਉੱਤੇ ਹੁਣ ਦੁਨੀਆਂ ਦੇ ਲਗਭਗ 20 ਮੁਲਕ ਅਜਿਹੇ ਨੇ ਜਿਨ੍ਹਾਂ ਦਾ ਇਹ ਜ਼ਿੰਦਗੀ 'ਚ ਕਦੇ ਵੀ ਵੀਜ਼ਾ ਨਹੀਂ ਲੈ ਸਕਣਗੇ, ਔਰ ਜੇ ਵੀਜ਼ਾ ਮਿਲ ਵੀ ਗਿਆ ਕਿਸੇ ਤਰੀਕੇ ਤਾਂ ਵੀ ਇਹ ਫਲਾਈਟ 'ਚ ਸਵਾਰ ਨਹੀਂ ਹੋ ਸਕਣਗੇ, ਇਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਊਗਾ ਜਾਂ ਹੋਰ ਕਿਸੇ ਮੁਲਕ ਦੀ ਧਰਤੀ 'ਤੇ ਉਤਰਨ ਦਿੱਤਾ ਜਾਊਗਾ। ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹਦਾ ਪਹਿਲੂ ਕੀ ਹੈ। ਉਹ ਕਹਿੰਦੇ ਕਿ ਹੁਣ ਇਹਨਾਂ 'ਤੇ ਠੱਪਾ ਲੱਗ ਗਿਆ ਕਿ ਅਮਰੀਕਾ ਨੇ ਇਹਨਾਂ ਨੂੰ ਡਿਪੋਰਟ ਕੀਤਾ, ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ, ਅਮਰੀਕਾ ਨੇ ਭੇਜਣ ਲੱਗਿਆਂ ਵੀ ਤੇ ਭਾਰਤ ਨੇ ਆਪਣੇ ਏਅਰਪੋਰਟ ਤੋਂ ਬਾਹਰ ਕੱਢਣ ਲੱਗਿਆਂ ਵੀ ਇਹਨਾਂ 104 ਦੇ 104 ਬੰਦਿਆਂ ਦੇ ਬਾਇਓਮੈਟ੍ਰਿਕ ਦੁਬਾਰਾ ਸਕੈਨ ਕੀਤੇ ਨੇ, ਉਹਦੇ ਵਿੱਚੋਂ ਉਂਗਲਾਂ ਦੇ ਨਿਸ਼ਾਨ, ਅੰਗੂਠਿਆਂ ਦੇ ਨਿਸ਼ਾਨ, ਅੱਜ ਕੱਲ੍ਹ ਉਹ ਅੱਖਾਂ ਦੇ ਵੀ ਕਿ ਪਲਕ ਝਪਕੋ ਜੀ, ਹੈ ਨਾ, ਫਿਰ ਫੋਟੋ ਲੈਣੀ ਹੈ ਜੀ, ਉਹ ਸਾਰਾ ਕੁਛ। ਸੋ ਇਸ ਤਰੀਕੇ ਨਾਲ ਇਹ ਬਾਇਓਮੈਟ੍ਰਿਕ ਸਕੈਨ ਕਰਨ ਦਾ ਕਹਿੰਦੇ ਪਹਿਲੂ ਇਹ ਹੁੰਦਾ ਕਿ ਇਹ ਫਿਰ ਇੰਟਰਨੈਸ਼ਨਲ ਪੱਧਰ ਤੇ ਉਪਲਬਧ ਹੁੰਦੇ ਨੇ ਕਿ ਇਹ ਬੰਦਾ ਫਿਰ ਜੇਕਰ ਉਸ ਕੈਟਾਗਰੀ ਚ ਪਾ ਦਿੱਤੇ ਜਾਂਦੇ ਨੇ, ਜੇ ਇਹ ਬੰਦਾ ਕਦੇ ਵੀ ਕਿਤੇ ਏਅਰਪੋਰਟ ਤੇ ਸਫ਼ਰ ਕਰਨ ਦੀ ਕੋਸ਼ਿਸ਼ ਕਰੇ, ਜਾਣ ਦੀ ਕੋਸ਼ਿਸ਼ ਕਰੇ, ਤਾਂ ਉਹਦਾ ਸਾਰਾ ਬਾਇਓਡਾਟਾ ਸਾਹਮਣੇ ਆ ਜਾਏਗਾ, ਉਹਦੇ ਪਾਸਪੋਰਟ ਦੇ ਆਧਾਰ ਤੇ, ਜੇ ਪਾਸਪੋਰਟ ਉਹ ਬਦਲ ਕੇ ਵੀ ਜਾਂਦਾ, ਨਕਲੀ ਬਣਾ ਕੇ ਜਾਂਦਾ, ਨਾਂ ਵੀ ਬਦਲ ਕੇ ਜਾਂਦਾ, ਤਾਂ ਉਹਦੀਆਂ ਉਹ ਫਿੰਗਰਪ੍ਰਿੰਟ ਜਦੋਂ ਦੁਬਾਰਾ ਆਉਣਗੀਆਂ ਤਾਂ ਜਦੇ ਉਹ ਸਕਰੀਨ ਤੇ ਆ ਜਾਏਗਾ ਇਹ ਬੰਦਾ। ਸੋ ਇਸ ਹਵਾਲੇ ਨਾਲ ਕਹਿੰਦੇ ਕਿ ਚਾਹੇ ਅਮੈਰੀਕਾ, ਚਾਹੇ ਕੈਨੇਡਾ, ਚਾਹੇ ਇੰਗਲੈਂਡ ਹੈ, ਮਤਲਬ ਨਿਊਜ਼ੀਲੈਂਡ ਹੈ, ਆਸਟ੍ਰੇਲੀਆ, ਇਹ ਬ੍ਰਿਟੇਨ ਵਰਗਾ ਇਹ ਮਤਲਬ ਕਿ ਉਹ ਸਾਰੇ 20 ਮੁਲਕ ਇਹ
ਜੀ
20 ਦੇ ਕਰੀਬ ਮੁਲਕ ਨੇ ਜਿਹੜੇ ਕਹਿੰਦੇ ਅਮਰੀਕੀ ਵੀਜ਼ਾ ਪਾਲਿਸੀ ਨੂੰ ਫੋਲੋ ਕਰਦੇ ਨੇ, ਅਮਰੀਕਾ ਦੀ ਵੀਜ਼ਾ ਪਾਲਿਸੀ ਦੇ ਆਧਾਰ ਤੇ ਚੱਲਦੇ ਨੇ। ਸੋ ਜੇ ਅਮਰੀਕਾ ਨੇ ਇਹਨਾਂ ਨੂੰ ਡਿਪੋਰਟ ਕਰਤਾ ਤਾਂ ਹੁਣ ਇਹ ਮੁਲਕਾਂ ਦੇ ਵੀ ਰਾਹ ਇਹਨਾਂ ਲਈ ਲਗਭਗ ਪਰਮਾਨੈਂਟ ਬੰਦ ਨੇ। ਅੱਜ ਦੀ ਤਰੀਕ ਦੇ ਵਿੱਚ ਇਹ ਪਹਿਲੂ ਹੈ ਜਿਹੜਾ ਕਿ 20 ਮੁਲਕਾਂ 'ਚ ਵੀ ਹੁਣ ਕਦੇ ਮੁੜ ਕੇ ਜਾ ਨਹੀਂ ਸਕਣਗੇ।
ਤੇ ਦੀਪਕ ਜੀ, ਜਿਹੜੀਆਂ ਅਸੀਂ ਕੱਲ੍ਹ ਤਸਵੀਰਾਂ ਦੀ ਗੱਲ ਕਰ ਰਹੇ ਸੀ ਅਤੇ ਹੋਰ ਚੀਜ਼ਾਂ ਦਾ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਵਿਅਕਤੀ ਆਏ ਨੇ ਵੀ ਹੱਥਕੜੀਆਂ ਦੇ ਵਿੱਚ, ਉਹਨਾਂ ਨੂੰ ਕਿਸ ਹਿਸਾਬ ਨਾਲ, ਹੈ ਨਾ, ਜਿਵੇਂ ਕ੍ਰਿਮੀਨਲ ਨੂੰ ਕਿਸੇ ਨੂੰ ਰੱਖਿਆ ਹੁੰਦਾ ਉਦੋਂ ਉਹਨਾਂ ਨੂੰ ਫਲਾਈਟ ਦੇ ਵਿੱਚ ਵੀ ਇੱਦਾਂ ਬਿਠਾਇਆ ਗਿਆ। ਸੋ 40 ਘੰਟੇ ਹੱਥਕੜੀਆਂ 'ਚ, ਬੇੜੀਆਂ ਦੇ ਵਿੱਚ ਉਹਨਾਂ ਨੂੰ ਨੂੜ ਕੇ ਰੱਖਿਆ, ਫਿਰ ਬਾਅਦ ਜਿਹੜੀ ਵੀਡੀਓ ਵਿੱਚ ਪਾਈ, ਵੀਡੀਓ ਵੀ ਪਾ ਕੇ ਇੱਕ ਹੋਰ ਜ਼ਿਆਦਾ ਇੱਕ ਜ਼ਿਲਤ ਦਾ ਅਹਿਸਾਸ ਦਵਾਉਣ ਵਾਲੀ ਗੱਲ ਹੀ ਹੈ ਜੀ, ਕੀ ਇਹਦੇ ਬਾਰੇ ਰਿਐਕਸ਼ਨ ਆਉਂਦਾ ਪਿਆ?
ਬਿਲਕੁਲ, ਆਪਾਂ ਕੱਲ੍ਹ ਵੀ ਇਸ ਪਹਿਲੂ 'ਤੇ ਗੱਲ ਕਰ ਰਹੇ ਸੀ ਕਿ ਠੀਕ ਹੈ ਤੁਸੀਂ ਡਿਪੋਰਟ ਕਰੋ, ਅਤੇ ਡਿਪੋਰਟ ਕਰਨ ਦੇ ਲਈ ਪਹਿਲਾਂ ਤਾਂ ਨਲਾਇਕੀ ਮੈਨੂੰ ਇੱਥੇ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਨਜ਼ਰ ਆਈ ਕਿ ਸਾਡੇ ਮੁਲਕ ਦੀ ਸਰਕਾਰ ਉਹਨਾਂ ਦਾ ਨੈਗੋਸ਼ੀਏਟ ਕਿਉਂ ਨਹੀਂ ਕਰ ਸਕੀ। ਜਦੋਂ ਤੁਸੀਂ ਜੈਸ਼ੰਕਰ ਜੀ ਕਹਿ ਰਹੇ ਸੀ ਉੱਥੇ ਕਿ ਹਾਂ ਸਾਡੇ ਨਾਲ ਉਹ ਰਾਬਤੇ 'ਚ ਨੇ, ਹੈ ਨਾ, ਉਹ ਡਿਪੋਰਟ ਕਰਨਗੇ, ਅਸੀਂ ਸਾਂਭਣ ਦੀ ਤਿਆਰੀ 'ਚ ਹਾਂ, ਅਤੇ ਫਿਰ ਉਹ ਇਹ ਨੈਗੋਸ਼ੀਏਟ ਕਿਉਂ ਨਹੀਂ ਕਰ ਸਕੇ ਕਿ ਠੀਕ ਹੈ ਜੀ ਤੁਸੀਂ ਆਪਣੇ ਮਤਲਬ ਕਿ ਇੱਕ ਨੋਰਮਲ ਜਹਾਜ਼ ਦੇ ਵਿੱਚ, ਚਾਰਟਰਡ ਜਹਾਜ਼ 'ਚ ਉਹਨਾਂ ਨੂੰ ਭੇਜ ਦਿਓ, ਕੋਈ ਜੋ ਕਿਰਾਇਆ ਭਾੜਾ ਹੋਊਗਾ ਅਸੀਂ ਅਦਾ ਕਰ ਦਾਂਗੇ, ਜਾਂ ਜਿਵੇਂ ਕਰੋਨਾ ਕਾਲ ਦੇ ਦੌਰਾਨ ਇੱਕ ਦੂਸਰੇ ਮੁਲਕਾਂ 'ਚੋਂ ਆਪਣੇ ਨਾਗਰਿਕ ਕੱਢ ਕੇ ਲਿਆਉਂਦੇ ਨੇ, ਇਹ ਫਿਲਹਾਲ ਭਾਰਤ ਦੇ ਨਾਗਰਿਕ ਨੇ ਨਾ, ਸੋ ਉਸ ਨਾਤੇ ਤੁਸੀਂ ਕਹਿੰਦੇ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਆਪ ਲੈ ਜਾਂਦੇ ਹਾਂ ਜੀ। ਕੋਈ 1-2 ਮੁਲਕਾਂ ਦਾ ਮੈਨੂੰ ਅੱਜ ਪਤਾ ਲੱਗ ਰਿਹਾ ਕਿ ਉਹਨਾਂ ਨੇ ਅਮਰੀਕਾ ਨਾਲ ਇਹੋ ਜਿਹੀ ਨੈਗੋਸ਼ੀਏਸ਼ਨ ਕਰ ਲਈ ਅਤੇ ਅਮਰੀਕਾ ਨੂੰ ਉਹਨਾਂ ਦਾ ਡਿਪੋਰਟ ਰੋਕਣਾ ਪਿਆ
ਜੀ।
ਸੋ ਆਉਂਦੇ ਦਿਨਾਂ 'ਚ ਹੋ ਸਕਦਾ ਤੁਹਾਡੇ ਸਾਹਮਣੇ ਆ ਜਾਣਗੇ, ਸੋ ਫਿਰ ਭਾਰਤ ਇਹ ਕਿਉਂ ਨਹੀਂ ਕਰ ਸਕਿਆ? ਔਰ ਉਹ ਵੀ ਉਹ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ 'ਚ ਖੜ ਕੇ ਆਪਣੇ ਹੀ ਭਾਈਚਾਰੇ 'ਚ ਨਾਅਰੇ ਮਾਰ ਕੇ ਆਏ ਹੋਵੇ ਅਬ ਕੀ ਵਾਰ ਟਰੰਪ ਸਰਕਾਰ, ਤੇ ਇਸ ਲਈ ਇਹ ਸਵਾਲ ਉਸ ਸਮੇਂ ਫਿਰ ਵੱਡਾ, ਇਸ ਨੁਕਤੇ ਤੋਂ ਸਵਾਲ ਹੈ ਇਹ ਤਰੀਕਾ ਕਿਉਂ ਅਪਣਾਇਆ ਗਿਆ। ਔਰ ਆਪਾਂ ਕੱਲ ਇਹ ਖਬਰ ਨਸਰ ਕਰ ਲਈ ਸੀਗੀ, ਇਹ ਖਬਰ ਕੱਲ ਬਾਹਰ ਆ ਗਈ ਸੀ ਵੱਖੋ ਵੱਖ ਮੀਡੀਆ ਦੇ ਹਵਾਲਿਆਂ ਨਾਲ ਵੀ ਕਿ ਉਹਨਾਂ ਦੇ ਹੱਥਾਂ 'ਚ ਹੱਥਕੜੀਆਂ ਨੇ ਤੇ ਪੈਰਾਂ 'ਚ ਬੇੜੀਆਂ ਨੇ। ਪਰ ਖੁਦ ਅਮਰੀਕਾ ਦਾ ਜਿਹੜਾ ਅਮਰੀਕੀ ਬਾਰਡਰ ਪੈਟਰੋਲ ਮਤਲਬ ਏਰੀਏ ਦਾ ਉਹਦਾ ਚੀਫ ਹੁੰਦਾ ਜਿਹੜਾ, ਹੈ ਨਾ, ਉਹ ਚੀਫ ਹੈ ਮਾਈਕਲ ਬੈਂਕ। ਉਹਨੇ ਖੁਦ ਆਪਣੇ ਟਵਿੱਟਰ ਹੈਂਡਲ ਤੇ ਇਹ ਵੀਡੀਓ ਪੋਸਟ ਕੀਤੀ ਹੈ। ਕੀ ਦਰਸਾਉਣਾ ਚਾਹੁੰਦੇ ਆ, ਕੀ ਪ੍ਰਗਟਾਉਣਾ ਚਾਹੁੰਦੇ ਆ, ਕੀ ਉਹ ਭਾਰਤ ਨੂੰ ਚੜਾਉਣਾ ਚਾਹੁੰਦੇ ਆ, ਕੀ ਉਹ ਭਾਰਤ ਨੂੰ ਡਰਾਉਣਾ ਚਾਹੁੰਦੇ ਆ, ਕੀ ਦੁਨੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਆ, ਕਿ ਉਹ ਇਹ ਦੱਸਣਾ ਚਾਹੁੰਦੇ ਆ ਕਿ ਹਾਂ ਆਹ ਚੱਕੋ ਅਸੀਂ ਤਾਂ ਐਂ ਕਰਾਂਗੇ। ਤੇ ਇਹੀ ਸਵਾਲ ਇੱਧਰ ਵਾਲਿਆਂ ਨੂੰ ਖੜਾ ਕਿ ਜਦ ਤਾਂ ਇਹ ਨਾਅਰੇ ਵੱਜਦੇ ਸੀ ਕਿ ਘਰ ਮੇਂ ਘੁਸਕਰ ਮਾਰੇਂਗੇ, ਹੁਣ ਅਗਲਿਆਂ ਦਾ ਫੌਜੀ ਜਹਾਜ਼ ਕਿਉਂ ਉਤਰਿਆ ਤੁਹਾਡੇ? ਨਾਰਮਲ ਜਹਾਜ਼ ਆਉਂਦਾ ਤਾਂ ਆਉਂਦਾ, ਫੌਜੀ ਜਹਾਜ਼ ਤੁਸੀਂ ਆਪਣੀ ਧਰਤੀ ਤੇ ਕਿਵੇਂ ਉਤਾਰਿਆ? ਸੋ ਫਿਰ ਉਹਨਾਂ ਨਾਲ ਕੈਦੀਆਂ ਵਰਗਾ, ਅਪਰਾਧੀਆਂ ਵਰਗਾ, ਕ੍ਰਿਮੀਨਲ ਵਰਗਾ, ਮਤਲਬ ਇਸ ਤਰ੍ਹਾਂ ਦਾ ਅਪਰਾਧ ਨਹੀਂ ਸੀਗਾ ਜਿਸ ਤਰ੍ਹਾਂ ਦਾ ਉਹਨਾਂ ਨਾਲ ਵਿਵਹਾਰ ਹੋਇਆ। ਔਰਤਾਂ ਨਾਲ
ਜੀ,
ਬੱਚਿਆਂ ਨਾਲ, ਮਤਲਬ ਨਾਬਾਲਗ ਬੱਚਿਆਂ ਨਾਲ ਵੀ, ਤੁਸੀਂ ਕਹਿੰਦੇ ਵਾਸ਼ਰੂਮ ਵੀ ਨਹੀਂ ਜਾ ਸਕਦੇ। ਤੇ ਜੇ ਉੱਥੇ ਰੌਲਾ ਪਿਆ ਕਿ ਹਾਲਤ ਇਹ ਹੈ ਜੀ, ਹੁਣ ਨਹੀਂ ਰੁੱਖ ਹੁੰਦਾ, 40 ਘੰਟੇ ਤੁਸੀਂ ਕਿਸੇ ਨੂੰ ਕਹੋਗੇ ਕਿ ਵਾਸ਼ਰੂਮ ਵੀ ਨਾ ਯੂਜ਼ ਕਰੋ, ਹੈ ਨਾ? ਤੇ ਫਿਰ ਕਹਿੰਦੇ ਕਿ ਕਰੂ ਮੈਂਬਰਾਂ ਨੇ ਵਿਵਹਾਰ ਕਿ ਬੂਹਾ ਖੋਲ ਕੇ ਬਾਥਰੂਮ 'ਚ ਉਹਨੂੰ ਧੱਕਾ ਦਿੱਤਾ ਅੰਦਰ। ਤੇ ਉਹ ਤੋਂ ਬਾਅਦ ਰੋਟੀ ਖਾਣ ਨੂੰ ਬਹੁਤ ਥੋੜੀ ਦਿੱਤੀ 40 ਘੰਟਿਆਂ 'ਚ, ਤੇ ਜਿਹੜੀ ਦਿੱਤੀ ਉਹਦੇ ਲਈ ਵੀ ਹੱਥਕੜੀ ਨਹੀਂ ਖੋਲੀ ਤੁਸੀਂ। ਮਤਲਬ ਅਜਿਹਾ, ਮਤਲਬ ਇੰਨਾ ਤਾਂ ਵਿਵਹਾਰ ਕੋਈ ਕੁੱਤੇ ਬਿੱਲੇ ਨਾਲ ਨਹੀਂ ਕਰਦਾ ਜਿੰਨਾ ਤੁਸੀਂ ਬੰਦਿਆਂ ਨਾਲ ਕਰ ਰਹੇ ਹੋ। ਤੇ ਉਹ ਕਹਿੰਦੇ ਹੋ ਅਸੀਂ ਦੁਨੀਆਂ ਦੇ ਨੰਬਰ 1 ਲੋਕਤੰਤਰਕ ਮੁਲਕ, ਸੋ ਫਿਰ ਮਨੁੱਖਾਂ ਨਾਲ ਵਿਵਹਾਰ ਅਜਿਹਾ ਹੁੰਦਾ ਲੋਕਤੰਤਰਕ ਮੁਲਕਾਂ 'ਚ? ਤੇ ਇੱਧਰ ਸਾਡੇ ਵਾਲਿਆਂ ਨੇ ਮੂੰਹ 'ਚ ਕੀ ਘੁੰਗਣੀਆਂ ਪਾਈਆਂ ਸੀਗੀਆਂ? ਹੁਣ ਤੱਕ ਇਹੀ ਕਾਰਾ ਕੈਨੇਡਾ ਦੇ ਹਵਾਲੇ ਨਾਲ ਹੋਇਆ ਹੁੰਦਾ, ਲੈ ਸਾਰਾ ਚੜ ਕੇ ਚਲੇ ਜਾਂਦੀਆਂ ਸਰਕਾਰਾਂ ਉਧਰ ਨੂੰ, ਅੱਲਾ ਲੱਲਾ ਮਚਾ ਲੈਂਦੇ। ਮਤਲਬ ਐਂ ਰਿਐਕਟ ਕਰਦੇ ਨੇ ਜਿਵੇਂ ਮਤਲਬ ਕਿ ਅਮਰੀਕਾ ਚੀਨ ਵਾਲਾ ਵਰਤਾਰਾ ਹੈ ਤੇ ਕੈਨੇਡਾ ਨਾਲ ਪਾਕਿਸਤਾਨ ਵਾਲਾ ਵਿਵਹਾਰ, ਉਸੇ ਫਾਰਮੂਲੇ ਤੇ ਇੱਥੇ ਹੈ। ਸੋ ਇਹ ਤਰੀਕਾ ਮਤਲਬ ਸ਼ੰਕੇ ਸੋਭੇ ਖੜੇ ਕਰਦਾ, ਇਹ ਇਹ ਸ਼ੋਭਾ ਨਹੀਂ ਦਿੰਦਾ। ਇੱਥੇ ਭਾਰਤ ਸਰਕਾਰ ਨੂੰ ਆਪਣਾ ਦਬਦਬਾ, ਆਪਣਾ ਰੋਬ, ਆਪਣਾ ਰੋਸਾ ਪ੍ਰਗਟਾਉਣਾ ਚਾਹੀਦਾ ਸੀ, ਜਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਨੈਗੋਸ਼ੀਏਟ ਕਰਨਾ ਚਾਹੀਦਾ ਸੀ। ਇਸ ਪਹਿਲੂ ਦੇ ਉੱਤੇ ਸਵਾਲ ਖੜਾ, ਆਹ 40 ਘੰਟੇ ਹੱਥਾਂ 'ਚ ਪੈਰਾਂ 'ਚ ਤੇ ਭਾਰਤ ਦੇ ਏਅਰਪੋਰਟ ਤੇ ਉਤਰਨ ਲੱਗਿਆਂ ਵੀ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਿਆ ਕਿ ਹੱਥਕੜੀਆਂ ਖੋਲ ਕੇ ਫਿਰ ਸਾਡੇ ਸਪੁਰਦ ਕਰੋ? ਇਹ ਅਫਸੋਸਜਨਕ
ਦੀਪਕ ਜੀ, ਜਿਹੜੀ
ਵਿਵਹਾਰ ਤੇ ਖੁਦ
ਹਾਂ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀਡੀਓ ਪਾਉਣ ਦਾ ਰੀਜ਼ਨ ਕੀ ਹੋ ਸਕਦਾ, ਹਾਂ ਵੱਖੋ ਤੁਸੀਂ ਸਾਰੇ ਜਿਹੜੇ ਰੀਜ਼ਨਸ ਨੇ ਤੁਸੀਂ ਕੀਤੇ ਵੀ ਕੀ ਇਹ ਸੰਭਾਵਨਾ ਹੋ ਸਕਦੀ ਹੈ ਵੀਡੀਓ ਪੋਸਟ ਕਰਨ ਦੀ, ਪਰ ਦੇਖੋ ਡੋਨਲਡ ਟਰੰਪ ਦੇ ਆਉਣ ਦੇ ਨਾਲ ਨਾ ਇੱਥੇ ਅਮਰੀਕਾ ਦੀ ਸਿਆਸਤ ਦੇ ਵਿੱਚ ਟਰੰਪ ਨੇ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਸਿਰਜਿਆ ਕਿ ਉਹ ਬਹੁਤ ਟਫ ਨੇ ਇਹਨਾਂ ਚੀਜ਼ਾਂ 'ਤੇ, ਆਪਣੀ ਡੋਮੈਸਟਿਕ ਪੋਲੀਟਿਕਸ 'ਤੇ ਜਿਹੜੀ ਉਹਨਾਂ ਦੀ ਡੋਮੈਸਟਿਕ ਜਿਹੜਾ ਸਪੋਰਟ ਬੇਸ ਹੈ ਨਾ, ਉਹਨੂੰ ਵੀ ਦਰਸਾਉਣਾ ਚਾਹ ਰਹੇ ਨੇ, ਦਿਖਾਉਣਾ ਚਾਹ ਰਹੇ ਨੇ। ਅਸੀਂ ਨਾ ਕੱਲ੍ਹ ਹੀ ਗੱਲ ਕਰਦੇ ਸੀ ਪ੍ਰੋਗਰਾਮ ਦੇ ਇੱਕ ਵੱਖਰੇ ਸੈਕਸ਼ਨ ਦੇ ਵਿੱਚ ਕਿ ਡੋਨਲਡ ਟਰੰਪ ਨੇ ਹੁਣ ਤੱਕ ਆ ਕੇ ਜਿਹੜੇ ਵੱਖੋ ਵੱਖਰੇ ਆਰਡਰ ਅਤੇ ਆਰਡਰ ਸਾਈਨ ਕਰਨ 'ਤੇ ਲੱਗੇ ਹੋਏ ਨੇ, ਉਹ ਅਜੇ ਤੱਕ ਸਾਰਥਕ ਤੌਰ 'ਤੇ ਕੰਮ ਕੀ ਹੋਇਆ? ਹਜੇ ਰੌਲਾ ਜ਼ਿਆਦਾ ਪਿਆ, ਕੰਮ ਘੱਟ ਹੋਇਆ। ਸਿਰਫ ਜੇ ਕੋਈ ਚੀਜ਼ਾਂ ਉਹ ਅਮਰੀਕਨਾਂ ਨੂੰ ਦਿਖਾ ਸਕਦੇ ਨੇ, ਉਹ ਇਹ ਆ, ਦੇਖੋ ਜੀ ਤੁਸੀਂ ਇਲੀਗਲ ਆਉਣ ਵਾਲੇ ਲੋਕਾਂ ਤੋਂ ਪਰੇਸ਼ਾਨ ਸੀ, ਕਿਉਂਕਿ ਇੱਥੇ ਇਲੀਗਲ ਆਉਣ ਵਾਲੇ ਲੋਕਾਂ ਦੇ ਨਾਲ ਹੋਰ ਬਹੁਤ ਸਾਰਾ ਜਿਹੜੀਆਂ ਚੀਜ਼ਾਂ ਉਹ ਜੁੜੀਆਂ ਹੋਈਆਂ ਨੇ, ਜਿਹੜੇ ਵੱਖੋ ਵੱਖਰੇ ਹੋਰਨਾਂ ਮੁਲਕਾਂ ਤੋਂ ਆਉਂਦੇ ਨੇ, ਉਹਦੇ ਨਾਲ ਫਿਰ ਕ੍ਰਾਈਮ ਦੀ ਗੱਲ ਜੁੜ ਜਾਂਦੀ ਆ, ਉਹਦੇ ਨਾਲ ਜਿਸ ਤਰ੍ਹਾਂ ਦੇ ਕੁਝ ਸ਼ਹਿਰਾਂ ਦੇ ਵਿੱਚ ਘਰਾਂ ਦੀ ਕਿੱਲਤ, ਫਿਰ ਜਿਹੜੀਆਂ ਲੋਕਲ ਜੋਬਸ ਦਾ ਨੁਕਸਾਨ, ਉਹ ਸਾਰੀਆਂ ਗੱਲਾਂ ਜੁੜ ਜਾਂਦੀਆਂ ਨੇ। ਜਦੋਂ ਇਸ ਤਰ੍ਹਾਂ ਦੀ ਵੀਡੀਓ ਡੋਨਲਡ ਟਰੰਪ ਪਾਉਂਦੇ ਨੇ ਜਾਂ ਉਹਨਾਂ ਦੇ ਅਧਿਕਾਰੀ, ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਕੰਮ ਕਰਨ ਵਾਲੇ ਅਧਿਕਾਰੀ ਪਾਉਂਦੇ ਨੇ, ਉਹ ਆਪਣੀ ਡੋਮੈਸਟਿਕ ਆਡੀਅੰਸ ਨੂੰ, ਆਪਣੇ ਸਪੋਰਟਰਸ ਨੂੰ ਇਹ ਦਿਖਾਉਣਾ ਚਾਹ ਰਹੇ, ਦੇਖੋ ਕੰਮ ਹੋ ਰਿਹਾ, ਤੁਸੀਂ ਇਸ ਚੀਜ਼ ਤੋਂ ਪਰੇਸ਼ਾਨ ਸੀ, ਦੇਖੋ ਆਉਂਦੇ ਸਾਰ ਡੋਨਲਡ ਟਰੰਪ ਇਹ 'ਤੇ ਐਕਸ਼ਨ ਲੈ ਰਹੇ ਨੇ। ਪਰ ਤੁਹਾਡੀ ਉਹ ਗੱਲ ਬੜੀ ਵਾਜਬ ਹੈ, ਯਾਦ ਰੱਖਣੀ ਇਹ ਜ਼ਰੂਰੀ ਆ, ਜਿਹੜੀ ਕਿ ਡਿਪੋਰਟੇਸ਼ਨ ਪਹਿਲਾਂ ਵੀ ਹੋ ਰਹੀਆਂ ਸੀ, ਪਰ ਪਹਿਲਾਂ ਇਸ ਕਦਰ ਉਹਨਾਂ ਨੂੰ ਹਾਈਲਾਈਟ ਕਰਕੇ ਇੱਦਾਂ ਉਹਦਾ ਇੱਕ ਸ਼ੋਅ ਪੀਸ ਨਹੀਂ ਸੀ ਬਣਾਇਆ ਜਾ ਰਿਹਾ। ਸੋ ਇਹਦੇ ਵਿੱਚ ਨੀਰੀ ਡੋਮੈਸਟਿਕ ਅਮਰੀਕਾ ਦੀ ਡੋਮੈਸਟਿਕ ਪੋਲਿਟਿਕਸ, ਉਹ
ਵਿਜੇ ਜੀ ਮਾਫ ਕਰਨਾ
ਜੀ,
ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਸੁਨੇਹਾ ਦੇਣ ਦਾ ਤਰੀਕਾ ਹੁੰਦਾ, ਇੱਥੇ ਵੀ ਸਾਡੇ ਰਾਜਨੀਤਿਕ ਤਰੀਕਾ ਕਰਦੇ ਨੇ, ਦਿਖਾਵੇ ਦੀ ਪ੍ਰਗਟਾਵੇ ਦੀ ਰਾਜਨੀਤੀ ਕਰਦੇ ਨੇ। ਮੈਂ ਇਹਦੇ ਇਸ ਮਸਲੇ ਤੇ ਕੋਈ ਮੇਰਾ ਪ੍ਰਤੀਕਰਮ ਨਹੀਂ ਹੈਗਾ, ਮੇਰਾ ਫਿਰ ਪ੍ਰਤੀਕਰਮ ਉਹੀ ਹੈ, ਡਿਪੋਰਟ ਤੇ ਸਵਾਲ ਨਹੀਂ ਹੈਗਾ,
ਨਹੀਂ ਹਾਂ ਉਹ
ਤੁਸੀਂ ਇਸ ਦੀ ਵੀਡੀਓਗ੍ਰਾਫੀ ਕਰਦੇ,
ਹਾਂ
ਤੁਸੀਂ ਇਹਨਾਂ ਨੂੰ ਭੇਜਣ ਲੱਗੇ ਵੀਡੀਓਗ੍ਰਾਫੀ ਕਰਦੇ
ਜੀ,
ਪਰ ਉਹਨਾਂ ਨੂੰ ਭੇਜਦੇ ਤਾਂ ਬੰਦਿਆਂ ਵਾਂਗ।
ਐਗਜੈਕਟਲੀ। ਸੋ ਜਿਹੜਾ ਡੋਨਲਡ ਟਰੰਪ ਦਾ ਸਮਰਥਕਾਂ ਦਾ ਬੇਸ ਹੈ ਨਾ ਜੀ,
ਵੀਡੀਓਗ੍ਰਾਫੀ ਤਾਂ ਵੀ ਹੋ ਸਕਦੀ।
ਹਾਂ,
ਆਹ ਦੇਖੋ ਜੀ ਜਹਾਜ਼ ਚੜ ਗਏ, ਆਹ ਦੇਖੋ ਜੀ ਜਹਾਜ਼ ਉਤਰ ਗਿਆ,
ਜੀ ਜੀ
ਚਾਰਟਰਡ ਜਹਾਜ਼ ਦੀ ਵੀ ਵੀਡੀਓ ਬਣ ਸਕਦੀ।
ਕਰੈਕਟ ਕਰੈਕਟ ਕਰੈਕਟ।
ਉਹ ਫੌਜੀ ਜਹਾਜ਼ ਹੀ ਕਿਉਂ, ਹੱਥਕੜੀਆਂ ਹੀ ਕਿਉਂ, ਬੇੜੀਆਂ ਹੀ ਕਿਉਂ?
ਪਰ ਕਿਉਂਕਿ
ਸਵਾਲ ਸਿਰ ਪਏ,
ਪਰ ਕਿਉਂਕਿ ਸ਼ਾਇਦ ਮੇ ਵੀ ਡੋਨਲਡ ਟਰੰਪ ਕਿਉਂਕਿ ਪ੍ਰੋਜੈਕਟ ਇਹ ਕਰਨਾ ਚਾਹੁੰਦੇ ਨੇ ਵੀ ਦੇਖੋ ਇਸ ਦਾ ਬਹੁਤ ਸਖਤ ਐਕਸ਼ਨ ਲੈਣੇ ਆ, ਕਿਉਂਕਿ ਸੋ ਉਹਨਾਂ ਦੀ ਆਪਣੀ
ਤਾਂ ਹੀ ਅਸੀਂ ਹੁਣ G20 ਦੀ ਬੈਠਕ ਚ ਵੀ ਨਹੀਂ ਜਾਵਾਂਗੇ,
ਰਾਈਟ
ਹੈ, ਤਾਂ ਹੀ ਅਸੀਂ ਮਨੁੱਖੀ ਅਧਿਕਾਰ ਵਾਲੀਆਂ ਉਹਨਾਂ ਚੋਂ ਵੀ ਬਾਹਰ ਹੋ ਜਾਵਾਂਗੇ,
ਸੰਸਥਾ ਵੀ ਬਾਹਰ ਹੋ ਗਈ,
ਮਤਲਬ ਅਸੀਂ ਜੋ ਸਾਡਾ ਨਿਯਮ ਉਹੀ ਸਾਡਾ ਨਿਯਮ ਹੈ, ਅਸੀਂ ਦੁਨੀਆਂ ਤੋਂ ਟੁੱਟ ਕੇ ਆਪਣੇ ਆਪ ਨੂੰ ਇਕੱਲੇ ਰੱਖ ਲਾਂਗੇ, ਸਾਡੇ ਇੰਨੇ ਸ਼ਕਤੀਸ਼ਾਲੀ ਹੈ।
ਹਾਂ,
ਸੋ ਇਹ ਪ੍ਰਗਟਾਵੇ ਵੀ ਕਰਨ ਲੱਗ ਗਏ, ਉੱਥੇ
ਇਹ ਬੜਾ
ਇਸ ਹੱਦ ਤੱਕ ਵੀ ਆ ਗਈ,
ਬੜਾ ਖਤਰਨਾਕ ਮਾਹੌਲ ਬਣਦਾ ਪਿਆ ਜੀ ਇੱਥੇ ਪੱਛਮੀ ਮੁਲਕਾਂ ਦੇ ਵਿੱਚ ਵੀ ਨਾ। ਇਹ ਗੱਲ ਜਿਹੜੀ ਹੈਗੀ ਆ, ਮੈਂ ਤਾਂ ਇਸ ਸੰਦਰਭ ਦੇ ਵਿੱਚ ਇਹ ਕਰਨੀ ਚਾਹ ਰਿਹਾ ਸੀ ਕਿ ਕਿਸੇ ਵੀ ਚੀਜ਼ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਅਤੇ ਜਿਹੜੇ ਲੋਕ ਇੱਥੇ ਪੱਕੇ ਵੀ ਹੈਗੇ ਨੇ, ਜਿਨ੍ਹਾਂ ਨੂੰ ਆਪਾਂ ਆਮ ਤੌਰ 'ਤੇ ਹੈ ਨਾ ਬੋਲਚਾਲ ਦੀ ਭਾਸ਼ਾ 'ਚ ਕਹਿ ਲੈਂਦੇ ਪੱਕੇ ਨੇ, ਜੇ ਉਹ ਦੇਖਦੇ ਨੇ ਅੱਛਾ ਡੀਪੋਰਟ ਹੋਏ, ਅੱਛਾ ਇਹ ਚਲੋ ਇਸ ਤਰ੍ਹਾਂ ਆਏ ਸੀਗੇ, ਇਹ ਇਲੀਗਲੀ ਆਏ ਸੀ, ਜਿਵੇਂ ਡੀਪੋਰਟੇਸ਼ਨ 'ਤੇ ਕੋਈ ਸਵਾਲ ਨਹੀਂ ਉਠਾ ਰਿਹਾ ਵੀ ਜੇ ਤੁਸੀਂ, ਪਰ ਜਿਹੜਾ ਉਹ ਚਮੜੀ ਦਾ ਰੰਗ ਆ, ਜਿਹੜੇ ਉਸ ਚਮੜੀ ਦੇ ਰੰਗ ਨਾਲ ਸੰਬੰਧਿਤ, ਜਿਹੜੇ ਭਾਰਤੀ ਭਾਈਚਾਰੇ ਨਾਲ ਸੰਬੰਧਿਤ, ਰੰਗਦਾਰ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਬਾਕੀ ਦੇ ਵਿਅਕਤੀ ਇਹਨਾਂ ਮੁਲਕਾਂ 'ਚ ਪੱਕੇ ਵੀ ਬੈਠੇ ਨੇ, ਇਸ ਦਾ ਪਰਛਾਵਾਂ ਉਹਨਾਂ ਦੇ ਉੱਪਰ ਵੀ ਪੈ ਸਕਦਾ, ਕਿਉਂਕਿ ਓਵਰਆਲ ਜਿਹੜਾ ਮਾਹੌਲ ਆ ਉਹ ਠੀਕ ਨਹੀਂ ਆ।
ਵਿਜੇ ਜੀ, ਤੁਸੀਂ ਇਹ ਦੇਖਿਆ ਹੋਣਾ ਕਿ ਜਦੋਂ ਅਟੈਕ ਹੋਇਆ ਸੀਗਾ ਉਹ, ਤਾਂ ਉਹ ਤੋਂ ਬਾਅਦ ਕਿੰਨੇ ਸਿੱਖ ਭਾਈਚਾਰਿਆਂ ਨੂੰ ਲਦੇਲ ਸ਼ਬਦ ਕਹਿ ਕੇ ਸੰਬੋਧਨ ਕਰ ਦਿੰਦੇ ਸੀ। ਸੋ ਇਸ ਤਰ੍ਹਾਂ ਦਾ ਮਤਲਬ ਕਿ ਹੈ ਨਾ, ਉਹ ਉਹਨਾਂ ਨੂੰ ਵੀ ਉਸ ਰੂਪ ਚ ਸਮਝ ਲੈਂਦੇ ਸੀਗੇ, ਤੋ ਕਿੰਨੇ ਦੱਸਣਾ ਪੈਂਦੇ ਸੀ ਕਿ ਨਹੀਂ ਕਿ ਆਈ ਐਮ ਸਿੱਖ। ਹੁਣ ਕੱਲ ਨੂੰ ਮਤਲਬ ਕਿ ਆਹ ਭਾਰਤੀ ਚੜਾਏ ਨੇ ਜੀ, ਇਹਨਾਂ ਨੂੰ ਇਹ ਆਪਣੀ ਭਾਸ਼ਾ ਚ ਬਰਾਊਨ ਕਹਿੰਦੇ ਨੇ
ਪੂਰੇ,
ਕੱਲ ਨੂੰ ਤੁਹਾਨੂੰ ਸਾਨੂੰ ਦੇਖ ਕੇ ਵੀ ਕੋਈ ਕਹਿਣ ਲੱਗ ਜੂਗਾ ਕਿ ਓਏ ਡਿਟੇਨ ਤੁਸੀਂ ਨੀ ਹੋਏ ਡਿਪੋਰਟ।
ਬਿਲਕੁਲ, ਐਗਜੈਕਟਲੀ। ਸੋ ਜਿਹੜਾ ਉਹ ਮਾਹੌਲ ਆ, ਮਾਹੌਲ ਬੜਾ ਖਤਰਨਾਕ ਆ ਉਹ।
ਹਾਂ, ਇੱਕ ਖਤਰਨਾਕ ਮਾਹੌਲ ਬਣਾਇਆ ਜਾਂਦਾ, ਜਿਵੇਂ ਪੰਜਾਬ ਚ ਹੁਣ ਯੂਪੀ ਬਿਹਾਰ ਵਾਲੇ ਟਕਰਾਅ ਵਾਲਾ ਮਾਹੌਲ ਬਣ ਰਿਹਾ। ਇਸ ਤਰ੍ਹਾਂ ਦਾ ਮਾਹੌਲ, ਇਹਦੇ ਤੇ ਰਾਜਨੀਤੀ ਹੁੰਦੀ ਹੈ ਨਾ, ਇੱਥੇ ਵਾਲੇ ਵੀ ਤਾਂ ਰੋਜ਼ ਰੌਲਾ ਪਾਉਂਦੇ ਕਿ ਅਸੀਂ ਰੋਹਾਂਗੀਏ ਤੋੜ ਦੇਣੇ, ਅਸੀਂ ਬੰਗਲਾਦੇਸ਼ੀ ਕੱਢ ਦੇਣੇ, ਉਹਦੀ ਰਾਜਨੀਤੀ ਕਰਦੇ ਆ ਨਾ, ਇਹ ਉਹੀ ਰਾਜਨੀਤੀ ਹੈ।
ਬਸ ਬਸ ਬਸ, ਜਦੋਂ ਕਾਰਗੁਜ਼ਾਰੀ ਦੇ ਆਧਾਰ ਤੇ ਕੋਈ ਉਪਲਬਧੀ ਦਿਖਾਉਣ ਨੂੰ ਨਾ ਹੋਵੇ, ਫਿਰ ਇਸ ਤਰ੍ਹਾਂ ਦੀ ਜਿਹੜੀ ਪਾੜੇ ਪਾਉਣ ਵਾਲੀ ਰਾਜਨੀਤੀ, ਹਾਂ, ਉਹਦੇ ਬੀਜ ਬੋਏ ਜਾਂਦੇ ਨੇ, ਤੇ ਉਸ ਫਸਲ ਨੂੰ, ਨਫ਼ਰਤ ਦੀ ਉਸ ਫਸਲ ਨੂੰ ਇਸ ਤਰ੍ਹਾਂ ਦੇ ਕਾਰਿਆਂ ਦੇ ਨਾਲ ਸਿੰਜਿਆ ਜਾਂਦਾ, ਜਿਸ ਵੀਡੀਓ ਦਾ ਤੁਸੀਂ ਜ਼ਿਕਰ ਕੀਤਾ, ਅਤੇ ਉਹ ਬੜਾ ਕੰਸਰਨਿੰਗ ਇਸ਼ੂ ਹੈ ਜੀ। ਅੱਛਾ, ਇੱਕ ਇਹ ਦੱਸੀਏ ਜੀ, ਹੁਣ ਇਹ ਵੀ ਅੱਜ ਭਾਰਤ ਦੀ ਸੰਸਦ ਦੇ ਵਿੱਚ ਵੀ ਇਸ ਬਾਰੇ ਗੱਲ ਹੋਈ ਹੈ, ਮੁੱਦਾ ਗੂੰਜਿਆ। ਅੱਜ ਮੈਂ ਇੱਥੇ ਸੁਣਦਾ ਸੀ ਕਿ ਇੱਥੇ ਜਿਹੜਾ ਇੱਕ ਨੈਸ਼ਨਲ ਅੰਗਰੇਜ਼ੀ ਮੀਡੀਆ ਦਾ ਚੈਨਲ ਆ, ਸ਼ਸ਼ੀ ਥਰੂਰ ਦੀ ਟਿੱਪਣੀ ਉਹਨਾਂ ਨੇ ਉੱਥੇ ਬ੍ਰੌਡਕਾਸਟ ਕੀਤੀ ਸੀ, ਵੀ ਸ਼ਸ਼ੀ ਥਰੂਰ ਨੇ ਵੀ ਆਹੀ ਗੱਲ ਕਹੀ ਹੈ ਵੀ ਜਿਸ ਹਿਸਾਬ ਦੇ ਨਾਲ ਇਹਨਾਂ ਨੂੰ ਡਿਪੋਰਟ ਕੀਤਾ, ਕਹਿੰਦੇ ਡਿਪੋਰਟੇਸ਼ਨ 'ਤੇ ਸਵਾਲ ਨਹੀਂ ਸੀ ਚੱਕਦੇ, ਪਰ ਜਿਸ ਤਰੀਕੇ ਨਾਲ ਉਹਨੂੰ ਭੇਜਿਆ ਗਿਆ, ਉਹੀ ਗੱਲ ਸ਼ਸ਼ੀ ਥਰੂਰ ਨੇ ਕੀਤੀ, ਇੱਥੇ ਵੈਸਟਰਨ ਮੀਡੀਆ ਦੇ ਵਿੱਚੋਂ ਕਾਫੀ ਚੱਲਦੀ ਪਈ ਆ। ਭਾਰਤ ਦੀ ਸੰਸਦ ਦੇ ਵਿੱਚ ਅੱਜ ਕੀ ਇਹਦੇ ਬਾਰੇ ਗੱਲਬਾਤ ਹੋਈ ਹੈ ਜੀ?
ਬਿਲਕੁਲ ਜੀ, ਭਾਰਤ ਦੀ ਸੰਸਦ ਦੇ ਵਿੱਚ ਬਜਟ ਸੈਸ਼ਨ ਚੱਲ ਰਿਹਾ, ਅਤੇ ਬਜਟ ਸੈਸ਼ਨ ਦੇ ਦੌਰਾਨ ਅੱਜ ਹੰਗਾਮਾ ਭਰਪੂਰ ਰਿਹਾ, ਇਹ ਮੁੱਦਾ ਬੜਾ ਹਾਵੀ ਹੋ ਕੇ ਛਾਇਆ ਰਿਹਾ, ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ਨੂੰ ਕਾਫੀ ਘੇਰਿਆ, ਸੰਸਦ ਦੇ ਅੰਦਰ ਵੀ, ਸੰਸਦ ਦੇ ਬਾਹਰ ਵੀ। ਬਕਾਇਦਾ ਤੌਰ 'ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੱਥਾਂ 'ਚ ਤਖਤੀਆਂ ਫੜ ਕੇ, ਹੱਥਾਂ 'ਚ ਮਤਲਬ ਕਿ ਬੇੜੀਆਂ ਅਤੇ ਹੱਥਕੜੀਆਂ ਪਾ ਕੇ ਉਹਨਾਂ ਨੇ ਇਹ ਪ੍ਰਦਰਸ਼ਨ ਵੀ ਕੀਤਾ ਸੰਸਦ ਦੇ ਬਾਹਰ। ਆਖਿਰ ਜੈਸ਼ੰਕਰ ਨੂੰ ਹਾਮੀ ਭਰਨੀ ਪਈ ਕਿ ਮੈਂ ਇਹਦੇ 'ਤੇ ਟਿੱਪਣੀ ਕਰਾਂਗਾ, ਮੈਂ ਇਹਦੇ 'ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿਆਂਗਾ, ਅਤੇ ਰਾਜ ਸਭਾ 'ਚ ਫਿਰ ਵਾਰ ਵਾਰ ਸੰਸਦ 'ਚ ਚੁੱਕੀ ਜਾ ਰਹੀ ਸੀ, ਤਾਂ 2 ਵਜੇ ਤੋਂ ਬਾਅਦ ਫਿਰ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਜੀ, ਜਿਹੜੇ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਆਏ ਸੀਗੇ
ਜੀ,
ਹੈ ਨਾ, ਉਹ ਪ੍ਰਗਟ ਹੋਏ, ਅਤੇ ਉਹਨਾਂ ਨੇ ਫਿਰ ਬਕਾਇਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ। 16 ਸਾਲਾਂ 'ਚ ਕਹਿੰਦੇ ਜੀ 15,652 ਬੰਦੇ ਡਿਪੋਰਟ ਹੋ ਕੇ ਆਏ ਨੇ ਅਮਰੀਕਾ ਤੋਂ, ਹੈ ਨਾ, ਇਹ ਪਹਿਲਾਂ ਵੀ ਹੁੰਦਾ ਰਿਹਾ ਅਤੇ ਇਹ ਰੁਟੀਨ ਵਰਤਾਰਾ, ਅਤੇ ਉਹਨਾਂ ਦੀ ਇੱਕ ਟਿੱਪਣੀ ਹੈ ਜਿਹੜੀ ਆਪਣੇ ਆਪ 'ਚ ਦੱਸਦੀ ਹੈ ਕਿ ਉਹ ਕੀ ਡਰ 'ਚੋ ਬੋਲ ਰਹੇ ਨੇ, ਹੈ ਨਾ, ਕੀ ਉਹਨਾਂ ਨੂੰ ਸਕ੍ਰਿਪਟਡ ਦੇ ਕੇ ਬੁਲਾਇਆ ਜਾ ਰਿਹਾ। ਉਹ ਕਹਿੰਦੇ ਜੇਕਰ ਕੋਈ ਵੀ ਨਾਗਰਿਕ ਵਿਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੋਵੇ ਤਾਂ ਉਸ ਨੂੰ ਵਾਪਸ ਆਪਣੇ ਦੇਸ਼ ਬੁਲਾਉਣਾ ਉਸ ਮੁਲਕ ਦਾ ਕਰਤੱਵ ਬਣਦਾ, ਉਸ ਮੁਲਕ ਦਾ ਫਰਜ਼ ਬਣਦਾ। ਮਤਲਬ ਜੇ ਬੁਲਾਉਣਾ ਫਰਜ਼ ਬਣਦਾ ਫਿਰ ਤੁਸੀਂ ਚਿੱਠੀਆਂ ਪਾ ਕੇ ਬੁਲਾਉਣੇ ਸੀ ਨਾ, ਅਮਰੀਕਾ ਨੇ ਤੁਹਾਨੂੰ ਦਸਤਾਵੇਜ਼ ਦੇਣੀ ਸੀ ਕਿ ਆਹ ਬੰਦੇ ਆਪਣੇ ਲੈ ਜਾਓ ਭਾਈ, ਹੈ ਨਾ, ਤੁਸੀਂ ਬੁਲਾਏ ਥੋੜਾ, ਅਗਲੇ ਤੁਹਾਡੇ ਘਰ ਆ ਕੇ ਸਿੱਟ ਕੇ ਗਏ ਨੇ ਬੰਦੇ ਤੁਹਾਡੇ, ਇਸੇ ਵਤੀਰੇ 'ਤੇ ਦਾ ਸਵਾਲ ਹੈ, ਇਸੇ ਵਤੀਰੇ ਨੂੰ ਤੁਸੀਂ ਮਤਲਬ ਕਿ ਉਸ ਤਰ੍ਹਾਂ ਮਿੱਠੀ ਗੋਲੀ ਦੇ ਕੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਦੇਖ ਰਿਹਾ ਸੀਗਾ ਕਿ ਬਿਲਕੁਲ ਦਰੁਸਤ ਫਰਮਾਇਆ ਉਹਨਾਂ ਨੇ ਕਿ ਆਹ ਰਿਕਾਰਡ ਪਿਆ 2009 ਤੋਂ ਲੈ ਕੇ 2025 ਤੱਕ।
ਜੀ
2009 ਚ ਵੀ 734 ਆਏ ਸੀ, ਜੇਕਰ ਮੈਂ ਗੱਲ ਕਰਾਂ 2015 ਚ ਵੀ 708 ਆਏ ਸੀ ਸਾਰੇ ਹਰ। 2016 ਚ 1300 ਬੰਦੇ ਆਏ ਨੇ, 2017 ਚ 1024 ਆਏ ਨੇ, 2018 ਚ 1180 ਆਏ ਨੇ, 2019 ਸਭ ਤੋਂ ਵੱਧ 2042 ਬੰਦੇ ਡਿਪੋਰਟ ਹੋਏ ਨੇ, ਤੇ ਆ ਹੁਣ 2025 ਚੜ੍ਹਦੇ 104 ਹੋਏ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਹਿਲਾਂ ਡਿਪੋਰਟ ਨਹੀਂ ਹੁੰਦੇ, ਡਿਪੋਰਟ ਹੁੰਦੇ ਨੇ, ਪਰ ਡਿਪੋਰਟ ਹੋਣ ਤੇ ਸਵਾਲ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਤੁਹਾਡੇ ਕੋਲ ਇਸ ਗੱਲਾਂ ਦੇ ਜਵਾਬ ਕੀ ਨੇ। ਉੱਥੇ ਫਿਰ ਪੰਜ ਚਾਰ ਸਵਾਲ ਆਏ ਵਿਦੇਸ਼ ਮੰਤਰੀ ਸਾਹਿਬ ਨੂੰ, ਉਹਨਾਂ ਦੇ ਜਵਾਬ ਵੀ ਬੜੇ ਕਮਾਲ ਦੇ ਸੀ। ਉਹਨਾਂ ਨੂੰ ਸਵਾਲ ਆਇਆ, ਵਿਰੋਧੀ ਧਿਰ ਨੇ ਪੁੱਛਿਆ ਕਿ ਕੀ ਤੁਹਾਨੂੰ ਪਤਾ ਸੀਗਾ ਕਿ ਤੁਹਾਡੇ ਭਾਰਤੀਆਂ ਨੂੰ ਏਦਾਂ ਭੇਜਿਆ ਜਾ ਰਿਹਾ। ਜਵਾਬ ਕੀ ਦਿੱਤਾ ਕਿ ਸਾਨੂੰ ਪਤਾ ਸੀ 104 ਲੋਕ ਸਾਡੇ ਵਾਪਸ ਆ ਰਹੇ ਨੇ ਜੀ, ਇਹ ਜਵਾਬ ਹੈ ਉਹਨਾਂ ਦਾ। ਉਹ ਕਹਿੰਦੇ ਸੀ ਇਹ ਪੁੱਛ ਰਿਹਾ ਕਿ ਇਸ ਤਰ੍ਹਾਂ ਭੇਜਿਆ ਜਾ ਰਿਹਾ ਤੁਹਾਨੂੰ ਪਤਾ, ਇਹਦੇ ਤੇ ਚੁੱਪ ਨੇ ਜਨਾਬ। ਫਿਰ ਪੁੱਛਿਆ ਗਿਆ ਕਿ ਭਾਰਤੀ ਨਾਗਰਿਕਾਂ ਨੂੰ ਹੱਥਕੜੀ ਕਿਉਂ ਲਾਈ ਗਈ। ਜਵਾਬ ਕੀ ਦਿੰਦੇ ਨੇ, ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀ ਲਾਉਣਾ ਅਮਰੀਕੀ ਸਰਕਾਰ ਦੀ ਨੀਤੀ ਹੈ ਜੀ। ਕਮਾਲ ਹੈ ਜੀ। ਤੇ ਇਹ ਇਹ ਤੁਹਾਡੀ ਨੀਤੀ ਚ ਵੀ ਸ਼ਾਮਿਲ ਹੈ ਕਿ ਤੁਹਾਡੇ ਨਾਗਰਿਕਾਂ ਨੂੰ ਤੁਹਾਡੀ ਹੱਦ ਚ ਆ ਕੇ ਵੀ ਹੱਥਕੜੀ ਲਾ ਕੇ ਰੱਖ ਸਕਦੇ ਨੇ। ਫਿਰ ਇਹੀ ਦੱਸ ਦਿਓ ਜੇ ਉੱਥੇ ਹੱਥਕੜੀ ਲਾਉਣ ਦਾ ਅਧਿਕਾਰ ਆ ਤੇ ਤੁਹਾਡੇ ਇੱਥੇ ਕੀ ਅਧਿਕਾਰ ਸੀ ਕਿ ਤੁਸੀਂ ਆਪਣੇ ਹੀ ਬੰਦਿਆਂ ਨੂੰ ਆਪ ਵੀ ਪੁਲਿਸ ਵਾਲੀਆਂ ਜਾਲੀ ਲੱਗੀਆਂ ਬੱਸਾਂ ਚ ਭਰ ਕੇ ਲਿਆਏ ਉੱਥੋਂ ਏਅਰਪੋਰਟ ਤੋਂ?
ਜੀ
ਇਹ ਵੀ ਪਹਿਲਾਂ। ਫਿਰ ਅੱਗੇ ਫਿਰ ਸਵਾਲ ਆਇਆ ਕਿ ਭਾਰਤੀ ਨਾਗਰਿਕਾਂ ਦੇ ਨਾਲ ਅੱਤਵਾਦੀਆਂ ਵਰਗਾ ਵਰਤਾਓ ਕਿਉਂ? ਫਿਰ ਜੈਸ਼ੰਕਰ ਜਵਾਬ ਦਿੰਦੇ ਨੇ, ਅਸੀਂ ਅਮਰੀਕਾ ਸਰਕਾਰ ਦੇ ਨਾਲ ਲਗਾਤਾਰ ਸੰਪਰਕ ਚ ਹਾਂ ਤਾਂ ਕਿ ਅਸੀਂ ਯਕੀਨੀ ਬਣਾ ਸਕੀਏ ਕਿ ਦੁਰਵਿਵਹਾਰ ਨਾ ਹੋਵੇ। ਕਮਾਲ ਹੈ। ਇੱਧਰ ਪੰਜਾਬ ਦਾ ਕੱਲ ਮੰਤਰੀ ਗਿਆ ਸੀ ਧਾਲੀਵਾਲ ਏਅਰਪੋਰਟ ਦੇ ਉੱਤੇ ਅੰਮ੍ਰਿਤਸਰ, ਉਹ ਪੰਜਾਬ ਵਾਲੇ ਮੁੰਡਿਆਂ ਨਾਲ ਫੋਟੋਆਂ ਖਿਚਾ ਕੇ ਅੱਜ ਅਖਬਾਰਾਂ 'ਚ ਫੋਟੋਆਂ ਲਗਾ ਰਿਹਾ ਸੀ ਕਿ ਪਤੰਦਰਾ ਫੋਟੋਆਂ ਖਿਚਾਉਣ ਗਿਆ ਸੀ ਕਿ ਉਹਨਾਂ ਨੂੰ ਕੋਈ ਹਰਨ ਨਾਰਾ ਵੀ ਮਾਰਿਆ। ਉੱਥੇ ਬਹਿ ਜਾਂਦੇ ਧਰਨੇ ਤੇ, ਕੇਂਦਰ ਸਰਕਾਰ ਕਹਿੰਦੀ ਖਿਲਾਫ ਧਰਨ ਦੇ, ਅੱਜ ਮੁੱਖ ਮੰਤਰੀ ਸਾਹਿਬ ਨੇ ਟਵੀਟ ਪਾਇਆ। ਮਤਲਬ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਸਰਕਾਰਾਂ ਵੀ ਟਵੀਟ ਤੇ ਲੜਦੀਆਂ ਨੇ ਹੁਣ।
ਜੀ 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 ਜੀ
ਤੇ ਜੇ ਸਰਕਾਰਾਂ ਨੇ ਵੀ ਟਵੀਟ ਪਾ ਕੇ ਰੋਸਾ ਪ੍ਰਗਟਾਉਣਾ, ਫਿਰ ਸਰਕਾਰ ਕਾਹਦੀ ਹੈ ਭਾਈ? ਇੱਕ ਸਵਾਲ ਆਖਰੀ ਆਇਆ ਜੀ ਉਹਨਾਂ ਨੂੰ ਫਿਰ ਕਿ ਕੀ ਸਰਕਾਰ ਜਾਣਦੀ ਹੈ ਕਿ ਅਮਰੀਕਾ ਕਹਿ ਰਿਹਾ ਕਿ 7,25,000 ਭਾਰਤੀਆਂ ਨੂੰ ਕੱਢਿਆ ਜਾਊਗਾ। ਹੈਂ ਜਵਾਬ ਦਿੱਤਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਵਾਪਸ ਪਰਤਣ ਵਾਲੇ ਪ੍ਰਤੀ ਹਰੇਕ ਵਿਅਕਤੀ ਨਾਲ ਅਤਾ ਪਤਾ ਐਡਰੈਸ ਪਤਾ ਕਰਕੇ ਰੱਖਣ ਤਾਂ ਕਿ ਕੋਈ ਗਲਤ ਬੰਦਾ ਨਾ ਜਾਵੇ। ਲਓ ਜੀ ਸਵਾਲ ਕੀ ਆ ਤੇ ਜਵਾਬ ਕੀ ਆ, ਹੈ ਨਾ? ਇਹ ਇਹ ਸਥਿਤੀ ਸੀ। ਇਹਦਾ ਮਤਲਬ ਤੁਸੀਂ ਅਮਰੀਕਾ ਦੇ ਖੌਫ ਹੇਠ ਹੋ।
ਦੀਪਕ ਜੀ ਜਦੋਂ ਐਸ ਜੈਸ਼ੰਕਰ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਾਸਤੇ ਇੱਥੇ ਪਹੁੰਚੇ ਸੀ, ਉਹ ਤੋਂ ਬਾਅਦ ਖ਼ਬਰਾਂ ਇਹ ਆਈਆਂ ਸੀ, ਆਪਾਂ ਜ਼ਿਕਰ ਵੀ ਕੀਤਾ ਸੀ ਇਸ ਚੀਜ਼ ਦਾ, ਮੈਨੂੰ ਯਾਦ ਆ, ਕਿ 18,000 ਲੋਕਾਂ ਨੂੰ ਜਿਹੜੇ ਭਾਰਤੀ ਨਾਗਰਿਕ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਨੂੰ ਜਿਹੜੇ ਇਲੀਗਲੀ ਰਹਿੰਦੇ ਨੇ 18,000 ਨੂੰ ਵਾਪਸ ਲੈ ਕੇ ਆਉਣ ਸੰਬੰਧੀ ਕੋਈ ਰਜ਼ਾਮੰਦੀ ਹੋਈ ਸੀ। ਸੋ ਅਜੇ ਉਹ ਨੰਬਰ ਹੁਣ 7,25,000 'ਤੇ ਵੀ ਜਾ ਰਿਹਾ, ਪਰ 18,000 ਨੂੰ ਲੈ ਕੇ ਰਜ਼ਾਮੰਦੀ ਭਾਰਤ ਦੀ ਸਰਕਾਰ ਅਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵਿਚਕਾਰ ਹੋਈ ਆ। ਅਜੇ 104 ਆਏ ਨੇ, ਇਹ ਕੋਈ ਪਹਿਲੀ ਜਿਵੇਂ ਪਹਿਲਾਂ ਫਲਾਈਟਾਂ ਆਉਂਦੀਆਂ ਰਹੀਆਂ।
ਵਿਜੇ ਜੀ ਜੇ ਸਰਕਾਰ ਨੂੰ ਸਹੀ ਜਾਣਕਾਰੀ ਹੈ ਤਾਂ 3 ਦਿਨਾਂ ਤੋਂ ਭਾਰਤੀ ਮੀਡੀਆ 'ਚ ਖਬਰਾਂ ਚੱਲ ਰਹੀਆਂ ਸੀ ਕਿ 205 ਭੇਜ ਰਹੇ ਨੇ ਉਹ।
ਜੀ 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 ਜੀ
205 ਰਿਪੋਰਟ ਭੇਜ ਰਹੇ ਨੇ ਕੇਂਦਰ ਸਰਕਾਰ ਨੇ, ਵਿਦੇਸ਼ ਮੰਤਰੀ ਨੇ, ਮੰਤਰਾਲੇ ਨੇ ਵੀ। ਕਿਉਂ ਨਹੀਂ ਮੀਡੀਆ 'ਚ ਸਪਸ਼ਟ ਕੀਤਾ ਕਿ ਨਹੀਂ ਜੀ 104 ਆ ਰਹੇ ਨੇ?
ਕਿਸੇ ਨੇ ਕਰੈਕਟ ਨਹੀਂ ਕੀਤਾ। ਯੈਸ ਯੈਸ ਬਿਲਕੁਲ, ਜਿਹੜੀ ਗਲਤ ਜਾਣਕਾਰੀ ਹੈ ਉਹਨੂੰ,
ਇਹਦਾ ਮਤਲਬ ਇਹਨਾਂ ਨੂੰ ਧੌਂਸ ਦੇ ਕੇ ਭੇਜਿਆ ਜਾ ਰਿਹਾ। ਇਹਨਾਂ ਨੂੰ ਵੀ ਉਤਰ ਕੇ ਪਤਾ ਲੱਗਿਆ ਕਿ ਇੰਨੇ ਆ ਰਹੇ ਨੇ, ਜਹਾਜ਼ ਚੜ੍ਹਨ ਤੋਂ ਬਾਅਦ ਪਤਾ ਲੱਗਿਆ।
ਜੀ ਜੀ
ਤੇ ਜਹਾਜ਼ ਉੱਡਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਜੀ ਫੌਜੀ ਜਹਾਜ਼ ਆ ਰਹੇ ਨੇ। ਹੈ ਉਸ ਏਅਰਪੋਰਟ ਦੀ ਵੀਡੀਓ ਦੇ ਹਵਾਲੇ ਵਾਲੇ ਖਬਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਕਿ ਹੱਥਕੜੀਆਂ ਲੱਗੀਆਂ ਨੇ।
ਇੱਕ ਵਟਸਐਪ
ਮਤਲਬ ਤੁਸੀਂ ਇਸ ਗੱਲ ਤੋਂ ਅਣਜਾਣ ਸੀ ਜਾਂ ਤੁਹਾਨੂੰ ਪਤਾ ਸੀ, ਤੁਸੀਂ ਇਸ ਲਈ ਗੱਲ ਲੁਕੋਈ ਕਿ ਅਸੀਂ ਕਰਨ ਜੋਗੇ ਤਾਂ ਕੁਛ ਨਹੀਂ।
ਵਟਸਐਪ ਤੇ ਵਟਸਐਪ ਤੇ ਮੈਸੇਜ ਆਇਆ ਸੋਢੀ ਸਾਹਿਬ ਦਾ, ਉਹਨਾਂ ਨੇ ਇੱਕ ਰੈਲੇਵੈਂਟ ਪੁਆਇੰਟ ਚੱਕਿਆ, ਕਹਿੰਦੇ ਹਵਾਈ ਜਹਾਜ਼ ਚੋਂ ਕਿੱਥੇ ਭੱਜ ਚੱਲੇ ਜਿਹੜਾ ਹੱਥਕੜੀਆਂ ਲਾ ਕੇ ਰੱਖੀਆਂ, ਉੱਥੋਂ ਕਿੱਥੋਂ ਭੱਜ?
ਅੱਛਾ ਸਵਾਲ ਹੈ ਕਿ ਬਾਥਰੂਮ ਜਾਣ ਲੱਗੇ, ਰੋਟੀ ਖਾਣ ਲੱਗੇ ਵੀ,
ਯਾ ਯਾ
ਉੱਥੋਂ ਉਤਰ ਕੇ ਭੱਜਣਗੇ ਉਹ ਕਿਤੇ? ਮਤਲਬ ਬੜਾ ਬਸ਼ਰਮਪਣਾ ਵਿਵਹਾਰ ਸੀ, ਬੜਾ ਬਸ਼ਰਮ। ਔਰ ਇਹ ਇਹ ਵਿਵਹਾਰ ਉਹਨਾਂ ਦਾ ਗੁਜਰਾਤੀਆਂ ਨਾਲ ਵੀ ਇਹੀ ਸੀ, ਪੰਜਾਬੀਆਂ ਨਾਲ ਵੀ ਇਹੀ ਸੀ, ਇਹ ਵੀ ਯਾਦ ਰੱਖਣ।
ਜੀ ਦੀਪਕ ਜੀ ਜਿਹੜਾ ਡੰਕੀ ਦਾ ਰੂਟ ਹੈ ਜੀ, ਜਿਸ ਹਿਸਾਬ ਨਾਲ ਇਲੀਗਲੀ ਲੋਕ ਜਦੋਂ ਪੰਜਾਬ ਤੋਂ ਜਾਂਦੇ ਨੇ ਕਿਸੇ ਹੋਰ ਮੁਲਕ 'ਚ ਜਾਂਦੇ ਨੇ, ਸ਼ੁਰੂਆਤ ਉਹਦੀ ਕਿੱਥੋਂ ਹੁੰਦੀ ਹੈ ਜੀ, ਅਤੇ ਕਿਹੜਾ ਰਸਤਾ ਹੈ, ਕਿਹੋ ਜਿਹੇ ਸੰਕੇਤ ਉਹਦੇ ਬਾਰੇ ਆ ਰਹੇ ਨੇ, ਡੰਕੀ ਰੂਟ ਕੀ ਆ?
ਦੇਖੋ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਦੇਸ਼ ਦਾ ਕੋਈ ਵੀ ਸ਼ਹਿਰ ਅਜਿਹਾ ਨਹੀਂ ਬਚਿਆ ਜਿੱਥੇ ਟਰੈਵਲ ਏਜੰਟ ਨਾ ਹੋਣ, ਤੇ ਇਹਨਾਂ ਦਾ ਆਪਸ ਦੇ ਵਿੱਚ ਇੱਕ ਕਨੈਕਸ਼ਨ ਹੈ ਨਾ, ਚੇਨ ਵਰਕ ਹੈ ਕਿ ਮਤਲਬ ਜਿਵੇਂ ਦਿੱਲੀ ਦੇ ਵਿੱਚ ਕਿਸੇ ਸਮੇਂ ਇਹ ਗੱਲ ਬੜੀ ਮਸ਼ਹੂਰ ਸੀ ਕਿ ਦਿੱਲੀ 'ਚ ਨਾ ਤੁਰਿਆ ਜਾਂਦਾ ਬੰਦਾ ਵੇਚ ਦਿੰਦੇ ਨੇ ਇਹ ਲੋਕ, ਕਿ ਮਤਲਬ ਤੁਸੀਂ ਬੱਸ ਸਟੈਂਡ ਤੋਂ ਉਤਰੇ ਕਨਾਟ ਪਲੇਸ ਕੰਨੀ ਨੂੰ ਤੁਰ ਪਏ, ਤੇ ਕਨਾਟ ਪਲੇਸ ਦੀ ਐਂਟਰੀ ਤੱਕ ਇੱਕ ਬੰਦੇ ਦਾ ਏਰੀਆ ਕਿ ਜੇ ਉੱਥੇ ਤੱਕ ਉਹਨੇ ਥੋੜੀ ਜੇਬ ਕੱਟ ਲਈ ਤਾਂ ਉਹਦਾ ਮਾਲ ਹੋ ਗਿਆ, ਜੇ ਉਹਨੇ ਤੁਹਾਡੀ ਉੱਥੇ ਤੱਕ ਜੇਬ ਨਹੀਂ ਕੱਟੀ ਫਿਰ ਉਹ ਅਗਲੇ ਬੰਦੇ ਨਾਲ ਸੌਦਾ ਕਰ ਲੈਂਦਾ ਵੀ ਇਹਦੇ ਕੋਲ ਘੱਟੋ ਘੱਟ 10,000 ਹੈਗਾ, ਤੂੰ ਮੈਨੂੰ 2,000 ਦੇ ਦੇ, ਆ ਬੰਦੇ ਦੀ ਜੇਬ ਤੂੰ ਕੱਟ ਲਈ। ਉਹ ਤੋਂ ਬਾਅਦ ਉਹਦਾ ਏਰੀਆ ਸ਼ੁਰੂ ਹੋ ਗਿਆ, 2,000 ਲੈ ਕੇ ਬੰਦਾ ਉਹਦੇ ਸਪੁਰਦ ਕਰ ਦਿੰਦਾ। ਸੋ ਇਹੀ ਹਾਲ ਟਰੈਵਲ ਏਜੰਟਾਂ ਦਾ ਕਿ ਜੇ ਮੇਰੇ ਕੋਲ ਨਹੀਂ ਫਸਿਆ ਤਾਂ ਦੂਏ ਦੇ ਨੰਬਰ ਦੇ ਦਿੰਦੇ, ਜੀ ਮੈਂ ਪ੍ਰੋਪਰਟੀ ਡੀਲਰ ਵਾਲਾ, ਤੁਸੀਂ ਡੀਲ ਇੱਕ ਨਾਲ ਕਰਨੀ, ਤੁਹਾਡਾ ਸੌਦਾ ਟੁੱਟ ਗਿਆ ਤਾਂ ਦੂਏ ਕੋਲ ਤੁਹਾਨੂੰ ਸਵੇਰ ਨੂੰ ਆਪੇ ਫੋਨ ਆ ਜਾਣਾ ਕਿ ਤੁਸੀਂ ਦੇਖ ਰਹੇ ਹੋ ਜੀ ਕੋਈ ਪਲਾਟ। ਇਹ ਉਹ ਤਰੀਕੇ ਨੇ
ਜੀ ਜੀ
ਸੋ ਇਸ ਫਾਰਮੂਲਿਆਂ ਦੇ ਤਹਿਤ। ਪਰ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਮੀਡੀਆ ਦਮ ਭਰ ਰਿਹਾ ਕਿ ਇਹ ਰੂਟ ਜਲੰਧਰ ਤੋਂ ਸ਼ੁਰੂ ਹੁੰਦਾ। ਅਸਲ ਚ ਦੁਆਬਾ ਪਹਿਲਾਂ ਹੀ ਇਸ ਮਸਲੇ ਦੀ ਮੋਹਰੀ ਰਿਹਾ ਤੇ ਇਸ ਲਈ ਫਿਰ ਉੱਥੇ ਇਹੋ ਜਿਹੇ ਏਜੰਟਾਂ ਦਾ ਵੀ ਕੰਮ ਸ਼ੁਰੂ ਹੁੰਦਾ ਰਿਹਾ। ਕਹਿੰਦੇ ਜੀ ਮਤਲਬ ਕਿ ਕਿਸੇ ਸਮੇਂ ਜਲੰਧਰ ਦੇ ਇੱਕ ਨਾਮੀ ਗ੍ਰਾਮੀ ਟਰੈਵਲ ਏਜੰਟ ਨੇ ਇਹ ਕੰਮ ਸ਼ੁਰੂ ਕੀਤਾ ਤੇ ਉਹਨੇ ਗ੍ਰੀਸ ਦਾ ਰੂਟ ਲੱਭਿਆ।
ਅੱਛਾ ਜੀ।
ਕਿ ਗ੍ਰੀਸ ਦੇ ਰੂਟ ਰਾਹੀਂ ਬੰਦੇ ਭੇਜਣੇ ਸ਼ੁਰੂ ਕੀਤੇ। ਉਹ ਕਹਿੰਦੇ ਜੀ ਘੱਟੋ ਘੱਟ 2005 ਤੋਂ ਲੈ ਕੇ 2007 ਤੱਕ ਅਜਿਹਾ ਕੰਮ ਚੱਲਿਆ। ਫਿਰ ਕਹਿੰਦੇ 2005 ਦੀ ਗੱਲ ਕਰ ਰਹੇ ਆਪਾਂ, ਜਦੋਂ 2025 ਦੀ ਗੱਲ ਕਰ ਰਹੇ, 20 ਸਾਲ ਪੁਰਾਣੀ ਗੱਲ ਹੈ। ਕਹਿੰਦੇ ਉਹਨੇ ਜਦੋਂ ਗ੍ਰੀਸ ਦਾ ਰੂਟ ਲੱਭ ਲਿਆ ਤੇ ਗ੍ਰੀਸ ਦੇ ਰਾਹੀਂ ਜਾਣ ਆਉਣ ਲੱਗ ਗਏ, ਆਖਿਰ ਅਮਰੀਕਾ ਨੇ ਗ੍ਰੀਸ ਦੇ ਦੂਤਾਵਾਸ ਤੇ ਜਾ ਕੇ ਛਾਪਾ ਮਾਰ ਲਿਆ ਤੇ ਉੱਥੇ ਜਾ ਕੇ ਫਿਰ ਇਹ ਨਕੇਲ ਕਸੀ ਗਏ, ਕੰਮ ਬੰਦ ਹੋ ਗਿਆ। ਫਿਰ ਕਹਿੰਦੇ ਕਿ ਉਹ ਨਵਾਂ ਰੂਟ ਲੱਭ ਰਿਹਾ ਸੀ, ਪਰ ਉਹਦੇ ਨਾਲੋਂ ਪਹਿਲਾਂ ਹੀ ਜਲੰਧਰ ਦੇ ਬੱਸ ਸਟੈਂਡ ਦੇ ਨੇੜੇ ਕੋਈ ਹੋਰ ਵੱਡਾ ਨਾਮੀ ਗ੍ਰਾਮੀ ਕਹਿੰਦੇ ਟਰੈਵਲ ਏਜੰਟ ਸੀ, ਉਹਨੇ ਫਿਰ ਨਵਾਂ ਰੂਟ ਲੱਭ ਰਿਹਾ। ਕਹਿੰਦੇ ਜੀ ਇਹ ਨਵਾਂ ਰੂਟ ਫਿਰ ਪਤਾ ਨੀ ਬੋਲਵੀਆ, ਗੁਆਨਾ, ਕੋਈ ਇਹਨਾਂ ਮੁਲਕਾਂ ਵਾਲੇ ਹਵਾਲੇ ਤੋਂ ਕਹਿੰਦੇ ਉਧਰੋਂ ਕੱਢ ਲਿਆ ਤੇ ਪਰ ਅੱਜ ਜਿਹੜੀ ਜਿਹੜਾ ਹਵਾਲਾ ਮਤਲਬ ਅੱਜ ਦੀ ਤਰੀਕ ਦੇ ਵਿੱਚ ਹੁਣ ਬੜਾ ਕਹਿੰਦੇ ਜੀ ਬੜਾ ਸਾਫ਼ ਸੁਥਰਾ ਜਿਹਾ ਤਰੀਕਾ ਹੋ ਗਿਆ ਕਿ ਬੰਦੇ ਨੂੰ ਇੰਡੀਆ ਤੋਂ ਬਕਾਇਦਾ ਕਿਸੇ ਮੁਲਕ ਦਾ ਵੀਜ਼ਾ ਦਿਵਾਉਂਦੇ ਨੇ ਜਾਂ ਉਹਨਾਂ ਮੁਲਕਾਂ ਚ ਲੈ ਕੇ ਜਾਂਦੇ ਨੇ ਜਿੱਥੇ ਔਨ ਅਰਾਈਵਲ ਵੀਜ਼ਾ
ਜੀ,
ਉੱਥੇ ਫਿਰ ਕੁਝ ਦਿਨ ਰੱਖਣਾ ਹੈ, ਉਹ ਤੋਂ ਬਾਅਦ ਫਿਰ ਮਤਲਬ ਕਿ ਚਾਹੇ ਉਹ ਤੁਰਕੀ ਰਾਹੀਂ ਲੈ ਜਾਣ, ਹੈ ਨਾ, ਤੁਰਕੀ ਲੈ ਗਏ, ਚਾਹੇ ਲਾਤੀਨੀ ਲੈ ਗਏ, ਚਾਹੇ ਅਫਰੀਕੀ ਦੇਸ਼ਾਂ ਚ ਲੈ ਗਏ, ਹੈ, ਚਾਹੇ ਦੁਬਈ ਲੈ ਗਏ। ਅੱਜ ਕੱਲ੍ਹ ਦੁਬਈ ਰੂਟ ਬਹੁਤ ਇਸ ਗੱਲ ਦੀ ਫੇਮਸ ਹੈ। ਫਿਰ ਉੱਥੋਂ ਮੈਕਸੀਕੋ ਲਿਆਓ ਜੀ, ਇੱਥੋਂ ਕੰਧ ਟਪਾਓ ਜੀ। ਤੇ ਜਿਹੜਾ ਮਾੜਾ ਮੋਟਾ ਪੜ੍ਹਿਆ ਲਿਖਿਆ ਜਿਹਾ ਬੰਦਾ ਹੈ ਉਹਨੂੰ ਕਹਿੰਦੇ ਕਿ ਕੋਈ ਨਾ, ਤੂੰ ਅਮਰੀਕਾ ਹੀ ਜਾਣਾ, ਤੇਰਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ, ਕੈਨੇਡਾ ਚੱਲ
ਤੇ
ਅਮਰੀਕਾ ਨਾਲ ਆ, ਬਸ ਕੰਧੇ ਟੱਪਣੇ, ਕੋਲੇ ਇੱਕ ਬਸ ਵਿਚਾਲੇ, ਇੱਕ ਨਿਆਗਰਾ ਫਾਲ ਆ, ਬਸ ਪਰਲੇ ਪਾਸੇ ਅਮਰੀਕਾ ਹੀ ਖੜਾ। ਸੋ ਇਸ ਤਰ੍ਹਾਂ ਉਹ ਦਿਖਾ ਕੇ ਫਿਰ ਕਹਿੰਦੇ ਕੈਨੇਡਾ ਦੇ ਉਹਨਾਂ ਸੂਬਿਆਂ ਚ ਲਿਆ ਤਾਰਦੇ ਨੇ ਜਿਹੜੇ ਜ਼ਿਆਦਾ ਬਰਫ਼ ਵਾਲੇ ਨੇ ਜਾਂ ਬਿਲਕੁਲ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਨੇ, ਫਿਰ ਕੋਈ 15 ਦਿਨਾਂ ਚ ਵੀ ਟੱਪ ਜਾਂਦਾ, ਕਿਸੇ ਨੂੰ ਮਹੀਨਾ ਵੀ ਲੱਗਦਾ। ਵਿਜੇ ਜੀ ਪੱਛਮੀ ਬੰਗਾਲ ਚ ਨਾ, ਪੱਛਮੀ ਬੰਗਾਲ ਦਾ ਜਿਹੜਾ ਪਾਕਿਸਤਾਨ ਵਾਲਾ ਏਰੀਆ ਲੱਗਦਾ
ਜੀ,
ਉੱਥੇ ਗਊਆਂ ਨੂੰ ਟਪਾਇਆ ਜਾਂਦਾ ਹੈ, ਪਾਕਿਸਤਾਨ ਭੇਜਿਆ ਜਾਂਦਾ, ਮਤਲਬ ਬੜਾ, ਕਿਉਂਕਿ ਉੱਧਰ ਗਊਆਂ ਨੂੰ ਜਿਵੇਂ ਖਾਂਦੇ ਨੇ ਤੇ ਇੱਧਰੋਂ ਲੋਕ ਊਂ ਕਹਿਣ ਨੂੰ ਮਤਲਬ ਬੜਾ ਹੋਆ, ਤੇ ਉੱਥੇ ਤਸਕਰੀ ਹੁੰਦੀ ਹੈ ਵੱਡੇ ਪੱਧਰ ਤੇ, ਤੇ ਉਹ ਬਿਨਾਂ ਬਾਰਡਰ ਵਾਲੀਆਂ ਏਜੰਸੀਆਂ ਨਾਲ ਮਿਲਿਆ ਭੁਗਤਿਆਂ ਨਹੀਂ ਹੁੰਦੇ, ਪਰ ਉਹ ਅੱਡ ਅੱਡ ਲੋਕ ਕੰਮ ਕਰਦੇ ਨੇ, ਉਹ ਗਊਆਂ ਨੂੰ ਅੱਡੋ ਅੱਡ ਬਾੜਿਆਂ ਚ ਇਕੱਠਿਆਂ ਕਰ ਲੈਂਦੇ ਨੇ, ਫਿਰ ਜਿੱਦਣ ਉਹਨਾਂ ਦਾ ਆਪਣਾ ਬੰਦਾ ਡਿਊਟੀ ਤੇ ਹੁੰਦਾ ਉਦਣ ਇਕੱਠੀਆਂ ਹੀ ਸਾਰੇ ਵੱਖੋ ਵੱਖ ਬਾੜਿਆਂ ਚੋਂ ਨਿਕਲਦੀਆਂ ਨੇ ਤੇ ਇੱਕੋ ਪਿੰਡ ਹੈ ਉਸ ਪਿੰਡ ਚੋਂ ਨਦੀ ਚੋਂ ਗਊਆਂ ਪਾਰ। ਇਸੇ ਤਰ੍ਹਾਂ ਇਹ ਅੱਡੋ ਅੱਡ ਏਜੰਟਾਂ ਲਈ ਲਿਆਏ ਬੰਦੇ, ਕੋਈ ਇੱਕ ਕਮਰੇ ਚ 5 ਜਣੇ ਨੇ, ਕੋਈ ਦੂਏ ਕਮਰੇ ਚ 10 ਜਣੇ ਨੇ, ਕੋਈ ਇੱਕ ਸ਼ਹਿਰ ਚ 25 ਨੇ, ਕੋਈ ਦੂਏ ਸ਼ਹਿਰ ਚ 50 ਨੇ। ਫਿਰ ਜਿੱਦਣ ਖੁੱਲਦਾ ਰੂਟ, ਫਿਰ ਸਾਰਿਆਂ ਨੂੰ ਮੈਸੇਜ ਹੁੰਦਾ ਕਿ ਭਾਈ ਆਜੋ, ਅੱਜ ਰਸਤਾ ਖੁੱਲ ਗਿਆ, ਪਰ ਇੱਕੋ ਸਮੇਂ ਇਹ ਬੱਗ ਟਪਾਇਆ ਜਾਂਦਾ ਗਊਆਂ ਵਾਂਗ। ਸੋ ਉਹ ਵਰਤਾਰਾ ਕੈਨੇਡਾ ਰਾਹੀਂ ਵੀ ਖੂਬ ਚੱਲਦਾ
ਜੀ ਜੀ ਜੀ।
ਤੇ ਜਿਹੜੀ ਸਰਕਾਰ, ਜਿਹੜੇ ਪੁਲਿਸ ਅਧਿਕਾਰੀ, ਜਿਹੜੇ ਮੰਤਰੀ ਸੰਤਰੀ ਇਹ ਕਹਿੰਦੇ ਆ ਕਿ ਹੁਣ ਛੱਡਣੇ ਨੀ ਜੀ ਪੰਜਾਬ ਹਰਿਆਣਾ ਤੋਂ, ਅਸੀਂ 237 ਟਰੈਵਲ ਏਜੰਟਾਂ ਦਾ ਪਤਾ ਕਰ ਲਿਆ, ਇਹ ਜਿਹੜੇ ਆਏ ਨੇ ਜੀ ਇਹਨਾਂ ਨੂੰ ਪੁੱਛਾਂਗੇ ਕਿਹੜੇ ਏਜੰਟ ਰਾਹੀਂ ਗਏ ਨੇ, ਕਿ ਭਾਈ ਪਤਾ ਤੁਹਾਨੂੰ ਸਾਰਾ ਹੈ, ਸਾਡੇ ਨਾਲੋਂ ਵੱਧ ਪਤਾ, ਅਸੀਂ ਤਾਂ ਮੋਟਾ ਮੋਟਾ, ਜੇ ਨਹੀਂ ਪਤਾ ਤਾਂ ਇਹ ਪ੍ਰੋਗਰਾਮ ਸੁਣ ਲਿਓ, ਪਤਾ ਲੱਗ ਜੂਗਾ ਡੋਂਕੀ ਰੂਟ ਕੀ ਹੈ।
ਦੀਪਕ ਜੀ ਜਿਹੜੀ ਹੱਥਕੜੀ ਵਾਲੀ ਗੱਲ ਹੈ ਨਾ, ਉੱਥੇ ਹੋਰ ਕਾਫੀ ਰਿਐਕਸ਼ਨ ਆ ਰਿਹਾ, ਕਿਉਂਕਿ ਆਪਾਂ ਇੱਕ ਪਹਿਲੀ ਗੱਲ ਸਾਂਝੀ ਕੀਤੀ ਸੀ, ਅਗਲਾ ਰਿਐਕਸ਼ਨ ਉਹ ਵੀ ਸਾਂਝਾ ਕਰਨਾ ਬਣਦਾ। ਫਿਰ ਕੁਝ ਸੁਣਨ ਵਾਲੇ ਇਹ ਕਹਿ ਰਹੇ ਨੇ ਕਿ ਜਹਾਜ਼ ਦੇ ਉੱਪਰ ਜਿਹੜੇ ਸਿਕਿਉਰਿਟੀ ਪਰਸੋਨਲ ਜਿੰਨੇ ਸੀਗੇ ਉਹਨਾਂ ਦੀ ਗਿਣਤੀ ਘੱਟ ਹੈ, ਡਿਪੋਰਟ ਕਰਨ ਵਾਲਿਆਂ ਦੀ ਗਿਣਤੀ ਜਿਹੜੇ ਕੀਤੇ ਗਏ ਉਹਨਾਂ ਦੀ ਗਿਣਤੀ ਜ਼ਿਆਦਾ, ਅਤੇ ਕਈ ਵਾਰੀ ਕਿਤੇ ਹੁੰਦਾ ਕੋਈ ਹਿੰਸਾ ਨਾ ਹੋ ਜਾਵੇ, ਕੋਈ ਇਹੋ ਜਿਹੀ ਆਪਉਧਰੀ ਘਟਨਾ ਨਾ ਹੋ ਜਾਵੇ। ਸੋ ਕੁਝ ਲੋਕ ਇਹ ਵੀ ਜਿਹੜਾ ਖਦਸ਼ਾ ਜਤਾ ਰਹੇ ਨੇ। ਪਰ ਇਹ ਸਾਰੀ ਡਿਸਕਸ਼ਨ ਦੇ ਵਿੱਚ ਨਾ ਦੀਪਕ ਜੀ, ਜਿਹੜੀ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਉਹ ਫੋਰਫਰੰਟ 'ਤੇ ਰਹੇ, ਉਹ ਇਹ ਹੈ ਕਿ ਸਾਡੀਆਂ ਸਰਕਾਰਾਂ ਮੁਲਕ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਕਿਵੇਂ ਅਤੇ ਕਦੋਂ ਸਿਰਜਣਗੀਆਂ ਕਿ ਕਿਸੇ ਨੂੰ ਇਲੀਗਲੀ ਮੁਲਕ ਤੋਂ ਇਸ ਤਰ੍ਹਾਂ ਬਾਹਰ ਜਾਣ ਦੀ ਲੋੜ ਨਾ ਪਏ। ਬਾਹਰ ਜਾਣ ਦਾ ਸੁਪਨਾ ਜਿਹੜਾ ਵੀ ਕੋਈ ਵਿਅਕਤੀ ਵੇਖੇ ਉਹ ਲੀਗਲੀ ਵੀਜ਼ਾ ਲੈ ਕੇ ਜਾ ਸਕੇ, ਇਸ ਤਰ੍ਹਾਂ ਇਲੀਗਲ ਰਸਤੇ ਇਖਤਿਆਰ ਕਰਨ ਦੀ ਨੌਬਤ ਨਾ ਆਵੇ। ਇਹ ਸਾਰੀ ਡਿਸਕਸ਼ਨ ਦੇ ਵਿੱਚ ਮੈਨੂੰ ਕਈ ਵਾਰ ਇਹ ਲੱਗਦਾ ਪਿਆ ਕਿ ਜਿਹੜਾ ਉਹ ਵਾਲਾ ਪਹਿਲੂ ਹੈ ਨਾ, ਇਹ ਸਰਕਾਰ ਦੇ ਨੈਰੇਟਿਵ ਨੂੰ ਵੀ ਸੂਟ ਕਰਦਾ ਕਿ ਤੁਸੀਂ ਇਹ ਵਾਲੀ ਗੱਲ ਨੂੰ ਬਹੁਤ ਆਪਾਂ ਵਧਾ ਚੜਾ ਕੇ ਸਾਰੇ ਜਾਣੇ ਕਰੀ ਜਾਈਏ ਕਿ ਜੀ ਹੱਥਕੜੀਆਂ ਲਾ ਕੇ ਭੇਜਤੇ, ਅਮਰੀਕਾ ਤੋਂ ਤੁਹਾਨੂੰ ਕਿਹਾ ਨਹੀਂ ਗਿਆ, ਤੁਸੀਂ ਆਪ ਨਹੀਂ ਜਹਾਜ਼। ਪਰ ਸਰਕਾਰ ਨੂੰ ਜਵਾਬ ਦੇ ਅਸਲ ਦੇ ਵਿੱਚ ਇਸ ਚੀਜ਼ 'ਤੇ ਬਣਾਇਆ ਜਾਵੇ ਕਿ ਜਿਹਨੇ ਬਾਹਰ ਜਾਣਾ ਉਹਨਾਂ ਨੂੰ ਮੁਲਕ ਦੇ ਵਿੱਚ ਪਹਿਲੀ ਗੱਲ ਤਾਂ ਇਹੋ ਜਿਹੇ ਮੌਕੇ ਪ੍ਰਦਾਨ ਹੋਣ ਕਿ ਕੋਈ ਰੋਜ਼ੀ ਰੋਟੀ ਦਾ ਸਤਾਇਆ ਬਾਹਰ ਨਾ ਜਾਵੇ। ਹਾਂ, ਜੇ ਕੋਈ ਵਧੀਆ ਮੌਕਿਆਂ ਦੀ ਤਲਾਸ਼ ਵਿੱਚ, ਵਧੀਆ ਤਰਜ਼ੇ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹ ਲੀਗਲ ਤਰੀਕਿਆਂ ਤੋਂ ਜਾ ਸਕੇ। ਕਦੇ ਇਹ ਨਹੀਂ ਨਾ ਸੁਣਿਆ ਵੀ ਕੋਈ ਕੈਨੇਡਾ ਦਾ ਸਿਟੀਜ਼ਨ ਇਲੀਗਲੀ ਕਿਸੇ ਮੁਲਕ ਦੇ ਵਿੱਚ ਗਿਆ ਹੋਵੇ। ਸੋ ਸਾਨੂੰ ਮਾਹੌਲ 'ਤੇ ਉੱਦਾਂ ਦਾ ਸਿਰਜਣ ਦੀ ਲੋੜ ਹੈ, ਜਵਾਬਦੇਹੀ ਉੱਥੇ ਬਣਦੀ ਸਰਕਾਰਾਂ ਦੀ।
ਵਿਜੇ ਜੀ, ਸਰਕਾਰ ਇੱਕ ਤਾਂ ਟ੍ਰੈਵਲ ਸਿਸਟਮ ਨੂੰ ਆਪਣੇ ਅਦਾਰਿਆਂ ਦੇ ਕੰਟਰੋਲ 'ਚ ਕਿਉਂ ਨਹੀਂ ਲਿਆਉਂਦੀ? ਇਹਦੀ ਕੋਈ ਹਰ ਸੂਬੇ ਦੇ ਵਿੱਚ ਕੋਈ ਵਿੰਡੋ ਕਿਉਂ ਨਹੀਂ? ਹਲ ਤੱਕ ਤਾਂ ਸਾਡੇ NRI ਸੈੱਲ, NRI ਥਾਣੇ, NRI ਉਹ ਨਹੀਂ ਕੰਮ ਕਰ ਸਕੀਆਂ ਚੱਜ ਨਾਲ। ਦੂਸਰਾ ਪਹਿਲੂ, ਸੈਸ਼ਨ ਚੱਲ ਰਿਹਾ, ਸੈਸ਼ਨ 'ਚ ਹੋਰ ਛੱਡੋ, ਇਸੇ ਗੱਲ 'ਤੇ ਮੰਥਨ ਕਰ ਲੈਣ ਕਿ ਇੱਕੋ ਸਮੇਂ ਲਗਭਗ ਉੱਧਰ ਕੈਨੇਡਾ ਆਜ਼ਾਦ ਹੋ ਰਿਹਾ ਸੀ, ਉੱਧਰ ਅਸੀਂ ਆਜ਼ਾਦ ਹੋ ਰਹੇ ਸੀ, ਹੈ ਨਾ, ਅਤੇ ਇਕੱਠੇ ਹੀ ਲਗਭਗ ਇੱਕੋ ਦੌਰ 'ਚ ਹੀ ਰਿਹਾ ਅਤੇ ਉਹਦਾ ਡਾਲਰ ਅਤੇ ਸਾਡਾ ਰੁਪਈਆ ਬਰਾਬਰ ਸੀ। ਅੱਜ ਇੰਨਾ ਗੈਪ ਕਿਉਂ ਹੈ? ਰੁਪਈਏ ਅਤੇ ਡਾਲਰ ਦੀ ਕੀਮਤ ਬਰਾਬਰ ਕਦੋਂ ਆਊਗੀ? ਹਿਸਾਬ ਕਿਤਾਬ ਲਾ ਲੈ।
ਕੈਨੇਡਾ ਤਾਂ ਚਲੋ ਪਹਿਲਾਂ ਪੁਰਾਣਾ ਬਣਿਆ, ਉਹ 1867 ਦੀ ਗੱਲ ਹੈ ਜਦੋਂ, ਪਰ ਜੇ ਕੰਪੈਰੀਜ਼ਨ ਕਰਨਾ, ਜੇ ਕੰਪੈਰੀਜ਼ਨ ਕਰਨਾ ਹੀ ਆ, ਕੰਪੈਰੀਜ਼ਨ ਕਰੀਏ ਸਾਊਥ ਕੋਰੀਆ ਨਾਲ। 1947 ਦੇ ਵਿੱਚ ਸਾਊਥ ਕੋਰੀਆ ਆਜ਼ਾਦ ਹੁੰਦਾ,
ਸਾਊਥ ਕੋਰੀਆ ਬਿਲਕੁਲ ਉਹਦਾ ਡੇਟਾ ਹੀ ਬਿਲਕੁਲ,
ਹੈ ਨਾ, ਐਗਜੈਕਟਲੀ ਉਦੋਂ ਜਿਵੇਂ ਇੱਥੇ ਸਾਡੀ ਰਾਇਵੈਲਰੀ ਸਾਡੇ ਨਾਲ ਜੋ ਇੱਕ ਸੰਤਾਪ ਆ ਪਾਕਿਸਤਾਨ ਦੀ ਵੰਡ ਕਰਕੇ ਜੋ ਮਿਲਟਰੀ ਸਪੈਂਡਿੰਗ ਹੋਈ, ਉਸੇ ਤਰ੍ਹਾਂ ਦੀ ਸਿਚੁਏਸ਼ਨ ਨਾਰਥ ਕੋਰੀਆ ਨਾਲ। ਪਰ ਸਾਊਥ ਕੋਰੀਆ ਚਲੋ ਅੱਜ ਕੱਲ੍ਹ ਉੱਥੇ ਖਲਾਰਾ ਪਿਆ ਹੋਇਆ ਪੋਲੀਟਿਕਸ ਦੇ ਵਿੱਚ ਸਾਊਥ ਕੋਰੀਆ 'ਚ ਵੀ ਬਹੁਤ, ਪਰ ਜਿਸ ਤਰ੍ਹਾਂ ਦੀ ਇੰਡਸਟਰੀ ਉਹਨਾਂ ਨੇ ਵਿਕਸਿਤ ਕੀਤੀ, ਜਿਸ ਤਰ੍ਹਾਂ ਦੀ ਇਕਨੋਮੀ ਉਹਨਾਂ ਨੇ ਵਿਕਸਿਤ ਕੀਤੀ, ਜਿਸ ਤਰ੍ਹਾਂ ਦਾ ਉਹਨਾਂ ਨੇ ਸਿਸਟਮ ਤੰਤਰ ਬਣਾਇਆ, ਆਈ ਥਿੰਕ ਕੰਪੈਰੀਜ਼ਨ ਉਹਦੇ ਨਾਲ ਜੇ ਕਰੀਏ ਕਿ ਉਹ 1947 ਤੋਂ ਹੁਣ ਤੱਕ ਜਿੰਨਾ ਵਿਕਾਸ ਕਰ ਸਕੇ, ਆਪ ਇੱਥੇ ਕਿਉਂ ਨਾ ਹੋ ਸਕਿਆ,
ਅਸੀਂ
ਕਿਉਂ ਨਹੀਂ ਕਰ ਸਕਦੇ? ਜੀ
ਬਿਲਕੁਲ
ਜੀ
ਬਿਲਕੁਲ ਬਿਲਕੁਲ। ਦੀਪਕ ਜੀ, ਰੁਪਈਏ ਦੀ ਕੀਮਤ ਕਿਉਂ ਨਹੀਂ
ਜੀ ਜੀ
ਦੁਨੀਆ ਭਰ ਤੇ ਸਹੀ ਆ ਰਹੀ, ਇਹ ਵੱਡਾ ਸਵਾਲ
ਜੀ ਜੀ। ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਤੁਹਾਡਾ ਐਕਸਟਰਾ ਸਮਾਂ ਲੈ ਲਿਆ ਜੀ, ਬਹੁਤ ਮਿਹਰਬਾਨੀ, ਥੈਂਕ ਯੂ,
ਬਹੁਤ ਸ਼ੁਕਰੀਆ,
ਸਤਿ ਸ਼੍ਰੀ ਅਕਾਲ, ਥੈਂਕ ਯੂ।